चक्र चिहन अर वरन जात अर पास निहिन जहे रूप रंग अर रेख पेख को कहना सकत के जल मूर्त अनुपौ प्रकाश अमित तोज की जय कोज इंद्रेन्द्रान साहे साहान गण जय तिरपवन महीप स्वर नर स्वर नेत नेत बन किरण कहत त्वय सर्व नाम कथय कवन कर्म नाम वर्णत सुमत अस कृपान खंडो खड़ग चुभक तवर आरती सैफ सरोही सहती जह हमार पी तीर तुहि सची तुहि तुहि तवर तरवार नाम तिहारो जो जपे पै सिंध पव पार काल तुही काली तुही तुही तेग अरती तुही निशानी जीत की आज तुही जगबीर अर्घ केत में शरण तिहारी आप हास दैलिहु उवारी सर्व ठौर मोह सहाई दुष्ट दुख ते लिहु बचाई नमस्कार श्री खड़ग को करो सोहित चित लाए पूर्ण करो ग्रंथ से तुम करो सहाय मुकुचरा शास्त्र खट पिंग गिरन चढ़ जाए अंधलख बदरो सुने जाओ काल कृपा कराय कहा बुद्ध प्रभु तुष हमारी वर्ण सक महिमा जो तिहारी हम न सकत कर शिवत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
वाहे गुरु साहिब जियो चौपाई सुमत कुर रानी एक सुनी वेद पुराण बिखै अत गुनी शिव की अधिक उपासन कर है हर हर सदा बकृत ते कहे चौपाई सुमत कुर रानी एक सुनी
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਕਿਰਪਾ ਨਾਲ, ਬਖਸ਼ਿਸ਼ ਤੇ ਰਹਿਮਤ ਨਾਲ, ਅੰਮ੍ਰਿਤ ਵੇਲੇ ਤੋਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਬਹੁਤ ਹੀ ਸੁੰਦਰ ਜੀਵਨ ਸਜ ਰਿਹਾ ਹੈ। ਆਪਗੁਰ ਸਿੱਖ ਸੰਗਤਾਂ ਗੁਰਬਾਣੀ ਦਾ ਪਾਠ ਸਰਵਣ ਕਰ ਰਹੇ ਸੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪਵਿੱਤਰ ਮੁਖਾਰਵਿੰਦ ਰਾਹੀਂ ਉਚਾਰਨ ਕੀਤੀ ਹੋਈ ਬਾਣੀ ਦੀ ਆਪਾਂ ਵਿਚਾਰ ਕਰ ਰਹੇ ਹਾਂ। ਉਹ ਕਈ ਸਾਲਾਂ ਤੋਂ ਲੜੀਵਾਰ ਰਵੀ ਜੀ ਮੁੜ ਤੋਂ ਪ੍ਰਾਰੰਭ ਹੋਈ ਹੋਈ ਹੈ। ਹੁਣ ਕੁਝ ਸਮੇਂ ਤੋਂ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ਼ਾਰਟਕਟ ਦੇ ਪ੍ਰਸੰਗ ਲਿਖੇ ਨੇ, ਉਹ ਆਪਾਂ ਪੜ੍ਹ ਸੁਣ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ 129 ਪ੍ਰਸੰਗ ਇਹ ਸ਼ਾਰਟਕਟ ਦੇ ਪੂਰਿਆ ਹੋ ਗਏ ਸੀ। ਅੱਜ 130ਵਾਂ ਜਿਹੜਾ ਪ੍ਰਸੰਗ ਹੈ ਜੋ ਗੁਰੂ ਕਲਗੀਧਰ ਜੀ ਨੇ ਸ਼ਾਰਟਕਟ ਦੇ ਹੀ ਲਿਖਿਆ ਹੈ, ਉਹ ਪ੍ਰਾਰੰਭ ਹੋ ਰਿਹਾ ਹੈ। ਜਿਸ ਤਰ੍ਹਾਂ ਵੀ ਇਹ ਪ੍ਰਸੰਗ ਆਉਂਦਾ ਹੈ ਆਪਾਂ ਮਨ ਚਿਤ ਲਾ ਕੇ ਸੁਣੀਏ ਜੀ।
ਸੁਮਤ ਕੁਵਰ ਰਾਨੀ ਇੱਕ ਸੁਣੀ।
ਹਾਂ, ਜਿਹੜਾ ਵਜ਼ੀਰ ਹੈ ਉਹ ਚਿੱਤ ਸਿੰਘ ਰਾਜੇ ਨੂੰ ਇਹ ਪ੍ਰਸੰਗ ਸੁਣਾਉਂਦਾ ਸੀ, ਕਿਉਂਕਿ ਇਹ ਚਿੱਤ ਸਿੰਘ ਜੀ ਦੀ ਰਾਣੀ ਸੀ, ਉਹ ਬਹੁਤ ਛਲ ਫਰੇਬ ਕਰਨ ਵਾਲੀ ਸੀ ਤੇ ਛਲ ਫਰੇਬ ਕਰਕੇ ਜਿਹੜਾ ਇਹਦਾ ਪੁੱਤਰ ਬੜਾ ਧਰਮੀ ਸੀ, ਬੰਦਗੀ ਵਾਲਾ ਸੀ, ਅਸੂਲਾਂ ਵਿੱਚ ਪੱਕਾ ਸੀ ਤੇ ਉਹ ਨੂੰ ਇਹ ਮਰਵਾਇਆ ਚਾਹੁੰਦੀ ਸੀ। ਸ਼ਲਕਾਊਟ ਕਰਕੇ ਐਵੇਂ ਇਲਜ਼ਾਮ ਲਾਤਾ ਸੀ, ਇਸ ਕਰਕੇ ਰਾਜੇ ਨੇ ਜਿਨ੍ਹਾਂ ਪਛਾਣੇ ਪਛਾਣੇ ਨੂੰ ਇਹਨੂੰ ਜਾ ਕੇ ਮਾਰ ਦਿਓ, ਖਤਮ ਕਰ ਦਿਓ, ਫਾਂਸੀ ਚੜਾ ਦਿਓ। ਵਜ਼ੀਰ ਸਿਆਣਾ ਸੀ, ਜਾਣਦਾ ਸੀ ਪੁੱਤਰ ਦਾ ਤਾਂ ਕੋਈ ਕਸੂਰ ਹੈ ਨਹੀਂ ਹੈ, ਇਹ ਘਰਵਾਲੀ ਦਾ ਸਾਰਾ ਕਸੂਰ ਹੈ, ਉਹ ਛਲਕਾਊਟ ਕਰਦੀ ਹੈ। ਉਹਨੂੰ ਇਹ ਮਤਰੇਈ ਮਾਂ ਨੂੰ ਪੁੱਤਰ ਚੰਗਾ ਨਹੀਂ ਲੱਗਦਾ ਹੈ ਤੇ ਉਹ ਕੋਈ ਨਾ ਕੋਈ ਛਲਕਾਊਟ ਦਾ ਪ੍ਰਸੰਗ ਰੋਜ਼ ਰਾਜੇ ਨੂੰ ਸੁਣਾ ਦਿੰਦਾ ਸੀ। ਇਸ ਕਰਕੇ ਉਹ ਸੁਣ ਕੇ ਫਿਰ ਟਲ ਜਾਂਦਾ, ਕਹਿੰਦਾ ਵੀ ਚੱਲ ਅੱਜ ਰਹਿਣ ਦਿਓ, ਅੱਜ ਨਾਲ ਫਾਂਸੀ ਦਿਓ, ਕੱਲ੍ਹ ਨੂੰ ਸਹੀ। ਅਗਲੇ ਦਿਨ ਫਿਰ ਉਹਨੂੰ ਲੈ ਆਉਂਦੇ ਅਤੇ ਵਜ਼ੀਰ ਕਹਿ ਦਿੰਦਾ ਵੀ ਪਾਤਸ਼ਾਹ ਪ੍ਰਸੰਗ ਪਹਿਲਾਂ ਸੁਣੋ ਫਿਰ ਕਾਰਵਾਈ ਕਰਿਓ। ਉਹ ਜਦੋਂ ਸ਼ਾਰਕੌਰ ਦਾ ਪ੍ਰਸੰਗ ਸੁਣਦਾ ਫਿਰ ਕਹਿੰਦਾ ਵੀ ਚਲੋ ਰਹਿਣ ਦਿਓ। ਅਖੀਰੀ ਯਾਰ ਪ੍ਰਸੰਗ ਸੁਣਾਉਣ ਤੋਂ ਰਾਜੇ ਦੇ ਮਨ 'ਤੇ ਅਸਰ ਹੋ ਗਿਆ ਵੀ ਕਿਤੇ ਯਾਰ ਘਰਵਾਲੀ ਨਾ ਮੇਰੇ ਨਾਲ ਛਲ ਫਰੇਬ ਕਰਦੀ ਹੋਵੇ। ਅਤੇ ਵਜ਼ੀਰ ਨੂੰ ਜਦੋਂ ਕਿਹਾ ਵੀ ਕੋਈ ਐਸਾ ਤਾਂ ਨਹੀਂ ਹੈ, ਕਹਿੰਦੇ ਜੀ ਮਹਾਰਾਜ ਆਪਣੇ ਪੁੱਤਰ ਨੂੰ ਬੁਲਾ ਕੇ ਪੁੱਛ ਲਓ, ਉਹ ਸਹੀ ਸਹੀ ਗੱਲ ਦੱਸੂਗਾ ਕੀ ਹੈ। ਜਦੋਂ ਪੁੱਤਰ ਨੂੰ ਬੁਲਾ ਕੇ ਦੱਸਿਆ ਉਹਨੇ ਸੱਚ ਕਹਿਤਾ, ਇਹਦੇ ਬਾਰੇ ਮੇਰਾ ਤਾਂ ਬਿਲਕੁਲ ਕੋਈ ਕਸੂਰ ਨਹੀਂ ਹੈ, ਮੈਂ 16 ਨੇ ਠੀਕ ਹੈ, ਇਹ ਜਿਹੜੀ ਨਵ ਵਿਆਹੀ ਲੈਂਦੀ ਹੈ ਮੇਰੇ ਨਾਲ ਈਰਖਾ ਕਰਨੀ ਹੈ, ਇਹ ਮੈਨੂੰ ਮਾੜਾ ਸਮਝ ਰਹੀ ਹੈ, ਮੈਂ ਇਹਨੂੰ ਮਾਂ ਸਮਝ ਰਿਹਾ, ਇਹ ਮੈਨੂੰ ਸਮਝਦੀ ਵੀ ਤੂੰ ਮੇਰੇ ਘਰ ਵਾਲਾ ਬਣ, ਹੁਣ ਮੇਰੇ ਤੁਸੀਂ ਪਿਤਾ ਹੋ, ਤੁਹਾਡੀ ਇਹ ਪਤਨੀ ਹੈ, ਮੈਂ ਮਾਂ, ਮੈਂ ਇਹਨੂੰ ਆਪਣੀ ਘਰਵਾਲੀ ਕਿਵੇਂ ਬਣਾਵਾਂ। ਗੱਲ ਆ ਹੈ, ਰਾਜਾ ਸਮਝ ਗਿਆ ਵੀ ਇਹੀ ਮਾੜੀ ਹੈ। ਆ ਛਲ ਫਾਰਵਰਡ ਪ੍ਰਸੰਗ ਸੁਣ ਸੁਣ ਕੇ ਰਾਜੇ ਦਾ ਮਨ ਬਦਲ ਗਿਆ ਅਤੇ ਪੁੱਤਰ ਬਚ ਗਿਆ, ਕੁਲ ਬਚ ਗਈ। ਫਿਰ ਉਹ ਜਿਹੜੀ ਖਪਤਕਾਰਡ ਕਰਨ ਵਾਲੀ ਸੀ ਫਿਰ ਉਹਨੂੰ ਹੀ ਡੰਡ ਦਿੱਤਾ। ਇਸ ਤਰ੍ਹਾਂ ਘਰਾਂ ਦੇ ਵਿੱਚ ਵੀ ਕਈ ਵਾਰੀ ਮਨੁੱਖ ਛਲ ਫਰੇਬ ਕਰਦੇ, ਕਈ ਵਾਰੀ ਇਸਤਰੀਆਂ ਕਰਦੀਆਂ ਅਤੇ ਘਰ ਉਜੜ ਵੀ ਜਾਂਦਾ ਹੈ। ਜੇ ਕੋਈ ਨਿਰਛਲ ਨਿਸ਼ਕਾਵਟ ਹੋਣ ਦੋਵੇਂ ਜੀ ਉਜੜਿਆ ਘਰ ਵਸ ਜਾਂਦਾ ਹੈ। ਗੁਰੂ ਮਹਾਰਾਜ ਨੇ ਇਸ ਕਰਕੇ ਪ੍ਰਸੰਗ ਲਿਖੇ ਹੈ ਵੀ ਇਹ ਛਲਕਾਵਟ ਕਰਨ ਵਾਲੇ ਇੱਥੇ ਸੰਸਾਰ ਦੇ ਵਿੱਚ ਬਹੁਤ ਹੈ। ਖਾਲਸਾ ਜੀ, ਤੁਸੀਂ ਇਹ ਛਲੀਆਂ ਲੋਕਾਂ ਤੋਂ ਸਾਵਧਾਨ ਰਹਿਣਾ। ਜਿਸ ਕਰਕੇ ਪ੍ਰਸੰਗ ਆਪ ਜੀ ਨੇ ਸਿੱਖਿਆ ਦਾ ਇੱਕ ਲਿਖੇ ਹੈ, ਜਿਵੇਂ ਵੀ ਆਉਂਦਾ ਆਪਾਂ ਸੁਣੀਏ ਪ੍ਰਸੰਗ।
ਸੁਮਤ ਕੁਵਰ ਰਾਨੀ ਇੱਕ ਸੁਣੀ।
ਹਾਂ ਮਹਾਰਾਜ ਕਹਿੰਦੇ ਖਾਲਸਾ ਜੀ, ਇੱਕ ਸੁਮਤ ਕੁਵਰ ਨਾਮ ਦੀ ਰਾਣੀ ਸੁਣੀ ਜਾਂਦੀ ਸੀ।
ਵੇਦ ਪੁਰਾਣ ਵਿਖੇ ਅਤ ਗੁਣੀ।
ਜਿਹੜੇ ਕੋਈ ਵੇਦ ਹੈ ਚਾਰ ਤੇ 18 ਪੁਰਾਣ, ਇਹਦੇ ਵਿੱਚ ਗੁਣਵਾਨ ਸੀ। ਆਪ ਵਿਦਵਾਨਾਂ ਪਾਸੋਂ ਨੇ ਵੇਦ ਪੁਰਾਣ ਸੁਣੇ ਹੋਏ ਸੀ। ਕਿਉਂ ਵੇਦਾਂ ਪੁਰਾਣਾਂ ਦੇ ਵਿੱਚ ਬੜੀ ਗੁਣੀ, ਕਈ ਵਿਚਾਰ ਵਾਲੀ ਸੀ, ਸਮਝ ਵਾਲੀ ਸੀ, ਵੇਦਾਂ ਦੇ ਸਿਧਾਂਤ ਨੂੰ ਜਾਣਨ ਵਾਲੀ ਸੀ। ਉਹ
ਸ਼ਿਵ ਕੀ ਅਧਿਕ ਉਪਾਸ਼ਨ ਕਰ ਹੈ।
ਤੇ ਉਹ ਜਿਹੜੀ ਰਾਣੀ ਹੈ, ਜ਼ਿਆਦਾਤਰ ਜਿਹੜੀ ਸ਼ਿਵ ਜੀ ਹੈ ਨਾ, ਉਹਦੀ ਭਗਤੀ ਕਰਦੀ ਹੈ, ਉਹਦਾ ਨਾਮ ਜ਼ਿਆਦਾ ਜਪਦੀ ਹੈ ਸ਼ਿਵ ਜੀ ਦਾ। ਬਾਕੀ ਦੇਵਤਿਆਂ ਦਾ ਨਹੀਂ, ਨਾ ਵਿਸ਼ਨੂੰ ਨੂੰ, ਨਾ ਬ੍ਰਹਮਾ ਨੂੰ, ਨਾ ਬ੍ਰਹਸਪਤ ਨੂੰ, ਨਾ ਦੇਵੀ ਨੂੰ, ਹੋਰ ਕਿਸੇ ਨਹੀਂ ਵੀ ਹਮੇਸ਼ਾ ਕਹਿੰਦੇ ਸ਼ਿਵ ਜੀ ਦੀ ਉਪਾਸ਼ਨਾ ਭਗਤੀ ਕਰਦੀ ਰਹਿੰਦੀ ਹੈ।
ਹਰ ਹਰ ਸਦਾ ਬਕਰਤ ਤੇ ਕਹੈ।
ਉੱਠਦੀ ਬਹਿੰਦੀ ਤੁਰਦਿਆਂ ਤੇ ਇਸ ਤਰ੍ਹਾਂ ਆਪਣੇ ਮੁੱਖ ਤੋਂ ਮੂੰਹ ਤੋਂ ਸਦਾ ਹਰ ਹਰ ਸ਼ਿਵਾ ਸ਼ਿਵਾ ਸ਼ਿਵ ਸ਼ਿਵ ਮਹਾਦੇਵ ਇਸ ਤਰ੍ਹਾਂ ਦੇ ਨਾਮ ਉਚਾਰਨ ਕਰਦੀ ਰਹਿੰਦੀ ਹੈ।
ਵਿਸ਼ਨ ਸਿੱਖਿਆ ਰਾਜਾ ਜੋ ਰਹੀ।
ਜਿਹੜਾ ਇਹਦਾ ਘਰ ਵਾਲਾ ਰਾਜਾ ਸੀ ਉਹ ਵਿਸ਼ਨੂੰ ਭਗਵਾਨ ਦਾ ਸਿੱਖ ਸੀ, ਸੇਵਕ ਸੀ। ਉਹ ਹਮੇਸ਼ਾ ਵਿਸ਼ਨੂੰ ਭਗਵਾਨ ਦੀ ਭਗਤੀ ਕਰਦਾ ਰਹਿੰਦਾ ਹੈ।
ਹਰ ਹਰ ਸਦਾ ਬਕਰਤ ਤੇ ਕਹੈ।
ਉੜਦਾ ਬਹਿੰਦਾ ਹਮੇਸ਼ਾ ਆਪਣੇ ਮੁਖ ਤੋਂ ਹਰ ਹਰ ਹਰੀ ਵਿਸ਼ਨ ਹਰੀ ਵਿਸ਼ਨ ਇਸ ਤਰ੍ਹਾਂ ਇਹ ਕਹਿੰਦਾ ਰਹਿੰਦਾ ਸੀ।
ਸ਼ਿਵ ਕੋ ਨੈਕ ਨ ਮਨ ਮੈਂ ਲਿਆਵੈ।
ਜਿਹੜਾ ਸ਼ਿਵ ਜੀ ਹੈ ਇਹਨੂੰ ਆਪਣੇ ਮਨ ਦੇ ਵਿੱਚ ਭੋਰਾ ਮੱਤ ਨਹੀਂ ਲਿਆਉਂਦਾ ਸੀ। ਆਹ ਕਦੇ ਸ਼ਿਵ ਜੀ ਦਾ ਨਾਂ ਹੀ ਨਹੀਂ ਲੈਂਦਾ ਸੀ ਰਾਜਾ।
ਸਦਾ ਕ੍ਰਿਸ਼ਨ ਕੇ ਗੀਤਨ ਗਾਵੈ।
ਹਮੇਸ਼ਾ ਕ੍ਰਿਸ਼ਨ ਭਗਵਾਨ ਹੁਣ ਵਿਸ਼ਨੂੰ ਦਾ ਅਵਤਾਰ ਹੈ, ਇਸ ਕਰਕੇ ਹਮੇਸ਼ਾ ਕ੍ਰਿਸ਼ਨ ਭਗਵਾਨ ਦੇ ਜਿਹੜੇ ਗੀਤ ਗਾਉਂਦਾ, ਸੋਹਲੇ ਗਾਉਂਦਾ, ਉਹਦਾ ਹੀ ਜਸ ਕਰਦਾ ਹੈ।
ਰਾਨੀ ਸੋ ਇਹ ਭਾਂਤ ਉਚਾਰੈ।
ਇਹ ਜਿਹੜਾ ਰਾਜਾ ਹੈ ਕਈ ਵਾਰੀ ਆਪਣੀ ਰਾਣੀ ਨੂੰ ਇਸ ਤਰ੍ਹਾਂ ਇਹ ਕਹਿੰਦਾ ਹੈ।
ਤੈ ਸਿਵ ਸਿਵ ਕਾਹੇ ਕੋ ਵਿਚਾਰੈ।
ਕਹਿੰਦੇ ਤੂੰ ਹਮੇਸ਼ਾ ਸ਼ਿਵ ਸ਼ਿਵ ਦਾ ਕਿਵੇਂ ਵਿਚਾਰ ਜਾ ਕਰਦੀ ਰਹਿੰਦੀ ਹੈ, ਹਮੇਸ਼ਾ ਸ਼ਿਵਾ ਸ਼ਿਵਾ ਕਰਦੀ ਜੀ ਰਹਿੰਦੀ ਹੈ।
ਚਮਤਕਾਰ ਯਾ ਮੈਂ ਕਛ ਨਾਹੀ।
ਜਿਹੜਾ ਸ਼ਿਵ ਜੀ ਭਗਵਾਨ ਹੈ ਇਹਦੇ ਵਿੱਚ ਕਹਿੰਦੇ ਕੋਈ ਚਮਤਕਾਰ ਤਾਂ ਹੈ ਨਹੀਂ, ਇਹਦੇ ਕੋਲ ਕੋਈ ਸ਼ਕਤੀ ਤਾਕਤ ਤਾਂ ਹੈ ਨਹੀਂ। ਉਹ ਚਮਤਕਾਰ ਦਾ ਇਹੋ ਜਿਹੀ ਕੋਈ ਗੱਲ ਹੋ ਜਾਏ ਜਿਹਨੂੰ ਸੁਣ ਕੇ ਮਨੁੱਖ ਅਚੰਬਾ ਹੋ ਜਾਏ, ਹੈਰਾਨ ਜਿਹਾ ਹੋ ਜਾਏ। ਉਹਨੇ ਕਹਿੰਦੇ ਵੀ ਬੜਾ ਚਮਤਕਾਰ ਦਿਖਾਇਆ। ਉਹ ਕੋਈ ਐਸੀ ਸ਼ਕਤੀ ਤਾਕਤ ਦੇ ਨਾਲ ਅਣਹੋਈ ਜੀ ਗੱਲ ਕਰ ਦੇਵੇ ਤੇ ਉਹਨੂੰ ਕਹਿੰਦੇ ਵੀ ਇਹ ਚਮਤਕਾਰ ਇਹਨੇ ਦਿਖਾਇਆ ਹੈ। ਕਿਤੇ ਪ੍ਰਕਾਸ਼ ਦਾ ਅਰਥ ਵੀ ਚਮਤਕਾਰ ਦਿੰਦਾ ਹੁੰਦਾ, ਇਹਦੇ ਵਿੱਚ ਕੋਈ ਚਮਤਕਾਰ ਤਾਂ ਹੈ ਨਹੀਂ। ਸ਼ਿਵ ਜੀ ਕੋਲ ਕੋਈ ਤਾਕਤ ਤਾਂ ਹੈ ਨਹੀਂ, ਸਿੱਧੀ ਕਰਾਮਾਤ ਤਾਂ ਹੈ ਨਹੀਂ।
ਇਉਂ ਆਵਤ ਮੋਰੇ ਮਨ ਮਾਹੇ।
ਰਾਣੀ ਮੇਰੇ ਮਨ ਵਿੱਚ ਆਉਂਦੀ ਹੈ, ਵੀ ਸ਼ਿਵਜੀ ਤਾਂ ਐਵੇਂ ਭੰਗ ਖਾਣਾ ਹੀ ਹੈ, ਦੁੱਧੂ ਰਾਜਾ ਖਾ ਕੇ ਐਵੇਂ ਮੁੜੀਆਂ ਵਿੱਚ ਮੱਟਾਂ ਵਿੱਚ ਸਾਜੀ ਮਲ ਕੇ ਬੈਠਾ ਜਾਂਦਾ ਹੈ। ਇਹਦੇ ਵਿੱਚ ਕਹਿੰਦੇ ਕੋਈ ਤਾਕਤ ਨਹੀਂ ਹੈ, ਕੋਈ ਸ਼ਕਤੀ ਨਾਲ ਅਚੰਭੇ ਵਾਲੀ ਗੱਲ ਕਰਕੇ ਨਹੀਂ ਦਿਖਾਉਂਦਾ ਹੈ।
ਚਮਤਕਾਰ ਸਿਵ ਤੋਂ ਮੈਂ ਬਤਾਉਂ।
ਤੇ ਰਾਣੀ ਜਿਹੜੀ ਹੈ ਇਹ ਪੜ੍ਹੀ ਲਿਖੀ ਹੈ, ਇਹਨੇ ਹੁਣ ਸ਼ਿਵ ਜੀ ਦੇ ਭਗਤੀ ਕਰਨ ਲਾਉਣਾ। ਕਹਿੰਦੇ ਲੈ ਤੈਨੂੰ ਕਹਿੰਦਾ ਵੀ ਉਹਦੇ ਵਿੱਚ ਕੋਈ ਸ਼ਿਵ ਜੀ ਵਿੱਚ ਚਮਤਕਾਰ ਹੈ ਨਹੀਂ, ਉਹਦੇ ਕੋਲ ਤਾਕਤ ਹੈ ਨਹੀਂ, ਸ਼ਕਤੀ ਹੈ ਨਹੀਂ, ਕੋਈ ਸਿੱਧੀ ਹੈ ਨਹੀਂ। ਕਹਿੰਦੇ ਲੈ ਸ਼ਿਵ ਜੀ ਦਾ ਮੈਂ ਤੈਨੂੰ ਚਮਤਕਾਰ ਦਿਖਾਊਂਗੀ, ਤੈਨੂੰ ਕਰਾਮਾਤ ਉਹਦੀ ਦਿਖਾਊਂਗੀ।
ਤੋ ਤੁਮ ਕੋ ਇਹ ਮਾਰਗ ਲਿਆਓ।
ਫਿਰ ਕਹਿੰਦੇ ਉਹਦੀ ਸ਼ਕਤੀ ਤਾਕਤ ਦਿਖਾ ਦੇ, ਤੈਨੂੰ ਵੀ ਇਸੇ ਰਸ ਇਸੇ ਪੰਥ ਵਿੱਚ ਲਿਆਊਂਗੀ। ਇਹ ਸ਼ਿਵ ਜੀ ਦੀ ਭਗਤੀ ਕਰ, ਤੈਨੂੰ ਮੈਂ ਲਾ ਦੇਵਾਂਗੀ।
ਤੈ ਸ਼ਿਵ ਕੋ ਕਛ ਚਰਤ ਨ ਜਾਨੋ।
ਹੋਰ ਮੇਰੇ ਮਾਲਕ, ਤੂੰ ਸ਼ਿਵ ਜੀ ਦਾ ਕੋਈ ਚਰਿੱਤਰ ਨਹੀਂ ਜਾਣਿਆ, ਕੋਈ ਉਹਦੀ ਕਰਾਮਾਤ ਸ਼ਕਤੀ ਨੂੰ ਸਿੱਧੀ ਨੂੰ ਨਹੀਂ ਜਾਣਦਾ।
ਧਨ ਪ੍ਰਸਾਦ ਤੇ ਭਇਓ ਦੀਵਾਨੋ।
ਕਿਉਂਕਿ ਤੇਰੇ ਉੱਪਰ ਤੇਰੇ ਕੋਲ ਧਨ ਬਹੁਤ ਆ ਗਿਆ, ਤੇਰੀ ਮਿਹਰ ਨਾਲ ਜਾਂ ਧਨ ਦੇ ਪ੍ਰਸਾਦ ਨਾਲ, ਜੇ ਪ੍ਰਸਾਦ ਦੇ ਥਾਂ ਪ੍ਰਮਾਦ ਪਾਠ ਹੋਵੇ, ਧਨ ਦੇ ਮਦ ਕਰਕੇ, ਧਨ ਦੇ ਹੰਕਾਰ ਕਰਕੇ, ਧਨ ਦੀ ਕਿਰਪਾ ਕਰਕੇ, ਮਾਇਆ ਧਾਰੀਅਤ ਅੰਨਾ ਬੋਲਾ ਸ਼ਬਦ ਨਸਨੀ ਬਰੋਲ ਕਚੋਲਾ, ਜਿਵੇਂ ਬਾਰੇ ਲਿਖਿਆ ਵੀ ਜਿਹਦੇ ਕੋਲ ਬਹੁਤਾ ਮਾਇਆ ਹੋ ਜਾਵੇ ਅੰਨਾ ਬੋਲਾ ਹੋ ਜਾਂਦਾ, ਉਹ ਫਿਰ ਗੁਰੂ ਦਾ ਉਪਦੇਸ਼ ਨਹੀਂ ਸੁਣਦਾ ਹੈ। ਜੇ ਕਿਤੇ ਉਹ ਇਹੋ ਜਿਹਾ ਹੋਵੇ ਰੋਲ ਕਚੋਲਾ ਪਾ ਜਾਂਦਾ, ਛੱਡੋ ਇਹ ਪੁਰਾਣੀਆਂ ਗੱਲਾਂ। ਅੱਜ ਕੱਲ੍ਹ ਵਿਗਿਆਨਕ ਯੁੱਗ, ਇਹ ਪੁਰਾਣੀਆਂ ਗੱਲਾਂ ਛੱਡੋ। ਕਹਿੰਦੇ ਉਹ ਕਰਦੇ ਕਿਰਪਾ ਨਾਲ ਬਹੁਤ ਹੀ ਮਾਇਆ ਆਉਣ ਨਾਲ ਕਹਿੰਦੇ ਚੱਲਾ ਹੋ ਜਾਂਦਾ। ਇਸ ਕਰਕੇ ਪਤੀ ਤੇਰੇ ਕੋਲ ਮਾਇਆ ਦੇ ਖਜ਼ਾਨੇ ਹੋ ਗਏ, ਮਾਇਆ ਨੇ ਤੈਨੂੰ ਕਮੋਲਾ ਕੀਤਾ ਹੋਇਆ।
ਛਪੈ ਛੰਦ ਪ੍ਰਥਮ ਤ੍ਰਿਪੁਰ ਕੋ ਕਹਾਏ, ਤ੍ਰਿਪੁਰਾਰ ਕਹਾਇਓ।
ਕਹਿੰਦੇ ਵੇਖ ਸ਼ਕਤੀ ਸ਼ਿਵ ਭਗਵਾਨ ਦੀ, ਪਹਿਲਾਂ ਜਿਹੜਾ ਤਿੰਨ ਪੁਰੀਆਂ ਬਣਾਉਣ ਵਾਲਾ ਸੀ ਨਾ ਤਾਰਕ ਦੈਂਤ, ਉਹਨੂੰ ਉਹਨੇ ਮਾਰਿਆ ਸੀ ਸ਼ਿਵ ਜੀ ਨੇ ਤਾਕਤ ਨਾਲ। ਇੱਕ ਤਾਰਕ ਦੈਂਤ ਹੋਇਆ, ਉਹਦੇ ਤਿੰਨ ਪੁੱਤਰ ਸਨ, ਇੱਕ ਦਾ ਨਾਂ ਸੀ ਤਾਰਕਾਸ਼, ਦੂਜੇ ਦਾ ਨਾਂ ਸੀ ਕਸ਼ਮਲਾਸ਼ ਕਮਲਾਸ਼, ਤੀਸਰੇ ਦਾ ਸੀ ਵਿਦਿਅਨ ਮਾਲੀ। ਅਤੇ ਤਿੰਨਾਂ ਪੁੱਤਰਾਂ ਵਾਸਤੇ ਤਿੰਨ ਪੁਰੀਆਂ ਵਸਾਈਆਂ ਸੀ, ਇੱਕ ਸਵਰਗ ਦੇ ਵਿੱਚ ਪੁਰੀ ਵਸਾਈ, ਸ਼ਹਿਰ ਵਸਾਇਆ ਸੀ ਉਹ ਸੀ ਸੋਨੇ ਦੀ ਪੁਰੀ, ਜਿਵੇਂ ਆ ਲੰਕਾ ਸੀ ਨਾ, ਇਹੀ ਲੰਕਾ ਗੜ੍ਹ ਸੋਨੇ ਕਾ ਪਿਆ, ਮੂਰਖ ਵੀ ਲੰਕਾ ਸੋਨੇ ਦੀ। ਇਹ ਕਹਿੰਦੇ ਉਹ ਸੋਨਾ ਦਾ ਸ਼ਹਿਰ ਵਸਾਇਆ ਕਿ ਪੁਰੀ, ਇਹਨੇ ਸੋਨੇ ਦੀ ਸਵਰਗ ਵਿੱਚ ਵਸਾਈ ਤਾਰਕ ਦੈਂਤ ਨੇ। ਇੱਕ ਆਕਾਸ਼ ਦੇ ਵਿੱਚ ਚਾਂਦੀ ਦੀ ਪੁਰੀ, ਇਹ ਕਹਿੰਦੇ ਆਹ ਹੇਠ ਧਰਤੀ 'ਤੇ ਲੋਹੇ ਦੀ ਪੁਰੀ ਵਸਾਈ ਸੀ, ਉਹਦੇ 'ਤੇ ਜਨ ਲੋਹਾ ਜ਼ਿਆਦਾ ਲਾਇਆ ਸੀ, ਕਿਤੇ ਚਾਂਦੀ ਜ਼ਿਆਦਾ, ਕਿਤੇ ਸੋਨਾ ਲਾਇਆ ਸੀ, ਗੱਲ ਤਾਂ ਇੰਨੀ ਆ। ਅਤੇ ਜਿਹੜਾ ਮਕਾਨ ਹੈ ਜਿੱਥੇ ਜ਼ਿਆਦਾ ਸੋਨਾ ਲਾਇਆ ਉਹਨੂੰ ਸੋਨੇ ਦੀ ਪੁਰੀ ਕਹਿਤਾ, ਜਿੱਥੇ ਜ਼ਿਆਦਾ ਚਾਂਦੀ ਲਏ ਉਹਨੇ ਚਾਂਦੀ ਦੀ ਪੁਰੀ, ਜਿੱਥੇ ਲੋਹਾ ਲਾਇਆ ਲੋਹੇ ਦੀ ਪੁਰੀ ਕਹਿਤਾ, ਗੱਲ ਤਾਂ ਇੰਨੀ ਹੈ। ਹੋਰ ਲੋਹੇ ਦੇ ਬੰਦੇ ਤਾਂ ਨਹੀਂ ਸੀ ਪੁਰੀ ਵਿੱਚ, ਉੱਥੇ ਲੋਹੇ ਦੀ ਪੁਰੀ ਵਸਾਈ ਜਾਂ ਚਾਂਦੀ ਦੇ ਸੀਗੇ, ਸੋਨੇ ਦੇ ਬੰਦੇ ਤਾਂ ਉਹੀ ਸੀਗੇ, ਪਰ ਪੁਰੀਆਂ ਇਹਨਾਂ 'ਤੇ ਜਾਣੀਏ ਸੋਨਾ ਜ਼ਿਆਦਾ ਲੱਗਣ ਕਰਕੇ ਉਹ ਵੱਖਰਾ ਵੱਖਰਾ ਸੀ। ਸੋਨ ਪੁਰੀ, ਇੱਕ ਚਾਂਦੀ ਪੁਰੀ, ਇੱਕ ਲੋਹ ਪੁਰੀ, ਤਿੰਨ ਪੁਰੀਆਂ ਵਸਾਈਆਂ, ਫਿਰ ਤਿੰਨੇ ਪੁੱਤਰਾਂ ਨੂੰ ਦੇ ਦਿੱਤੀਆਂ, ਇੱਕ ਸਵਰਗ ਵਿੱਚ ਸੋਨ ਪੁਰੀ, ਇੱਕ ਨੂੰ ਆਕਾਸ਼ ਵਿੱਚ ਚਾਂਦੀ ਦੀ ਪੁਰੀ, ਤੀਜੇ ਨੂੰ ਅਮਾਤ ਦੁੱਖ ਵੀ ਲੋਹ ਪੁਰੀ ਲੋਹੇ ਦੀ ਪੁਰੀ। ਹੁਣ ਦੈਨ ਦੇ ਪੁੱਤਰ ਸੀ, ਫਿਰ ਦੈਂਤਾਂ ਵਾਲੇ ਕੰਮ ਕਰਨੇ ਇਹਨਾਂ ਨੇ, ਉਹ ਤਿੰਨੇ ਬੈਠ ਕੇ ਰਾਜ ਭਾਗ 'ਤੇ, ਇਹ ਤਿੰਨੇ ਲੱਗ ਗਏ ਤੰਗ ਕਰਨ, ਇੱਧਰ ਬਾਤ ਲੋਕ ਵਿੱਚ ਜਿਹੜੇ ਆਕਾਸ਼ ਵਿੱਚ ਕੋਈ ਰਹਿੰਦੇ ਸਨ ਉਹਨਾਂ ਆਕਾਸ਼ ਆਚਾਰੀਆਂ ਨੂੰ ਇਹ ਤੰਗ ਕਰਨ ਲੱਗ ਪਏ, ਜਿਹੜੇ ਸਵਰਗ ਵਿੱਚ ਰਹਿੰਦੇ ਸੀ ਉਹਨਾਂ ਨੂੰ ਤੰਗ ਕਰ ਛੱਡਿਆ, ਉਹ ਸਵਰਗ ਪੂਰੀ ਰਹਿਣ ਵਾਲੇ ਪੁੱਤ ਨੇ। ਫਿਰ ਉਹ ਸਾਰੇ ਇਕੱਠਿਆਂ ਹੋ ਕੇ ਸ਼ਿਵ ਜੀ ਕੋਲ ਗਏ, ਇਹਨੇ ਵੀ ਬੜਾ ਇਹਨੇ ਤੰਗ ਕੀਤਾ ਸਾਨੂੰ ਤਿੰਨਾਂ ਨੇ, ਕੋਈ ਇਲਾਜ ਕਰੋ। ਜਦੋਂ ਦੁੱਖ ਫਰਿਆਦ ਸੁਣਾਈ ਤੇ ਫਿਰ ਸ਼ਿਵ ਜੀ ਕ੍ਰੋਧ ਵਿੱਚ ਹੀ ਆ ਗਿਆ, ਉਹਨੂੰ ਖਿੱਚਿਆ ਧਨਕ ਚੋਂ ਤੀਰ ਚਲਾਇਆ ਇਹਨਾਂ ਦੇ ਵਿੱਚ, ਆਪਣੀ ਤਾਕਤ ਨਾਲ ਤਿੰਨੇ ਪੁਰੀਆਂ ਨਾਸ ਕਰ ਲਈਆਂ, ਤਿੰਨੇ ਹੀ ਧਾਰ ਕਰਿਆਂ ਦੇ ਪੁੱਤ ਮਾਰਦੇ। ਜਿਹੜੀ ਉਹ ਚਮਤਕਾਰ ਹੀ ਹੈ ਨਾ, ਵੀ ਸ਼ਕਤੀ ਹੈ, ਸ਼ਕਤੀ ਦੇ ਨਾਲ ਤੀਰ ਚਲਾਇਆ, ਉਹ ਤਿੰਨਾਂ ਪੁਰੀਆਂ ਵਿੱਚ ਲੰਘ ਗਿਆ ਅਤੇ ਤਿੰਨੇ ਦਿਨ ਪੁੱਤਾਂ ਵਿੱਚ ਦੀ ਲੰਘ, ਪੁਰੀਆਂ ਵੀ ਨਾਸ ਕਰਤੀਆਂ, ਉਹ ਪੁਰੀਆਂ ਦੇ ਮਾਲਕ ਨਾਸ ਕਰਦੇ। ਕਹਿੰਦੇ ਵੇਖੋ ਤੂੰ ਕਹਿੰਦਾ ਉਹਦੇ ਕੋਲ ਸ਼ਕਤੀ ਹੈ ਨਹੀਂ ਹੈ, ਕਹਿੰਦੇ ਉਹ ਜਿਹੜਾ ਤਿੰਨ ਪੁਰੀਆਂ ਦੇ ਮਾਲਕ ਸੀ ਨਾ, ਤਿੰਨ ਪੁੱਤ ਤਾਰ ਕਦੇਂ ਦੇ, ਤਿੰਨਾਂ ਨੂੰ ਉਹਨੇ ਇਕੱਠੇ ਇੱਕ ਤੀਰ ਮਾਰ ਕੇ ਨਾਸ ਕਰਤਾ ਸੀ, ਇਸ ਕਰਕੇ ਇਹ ਸ਼ਕਤੀ ਹੋਣ ਕਰਕੇ ਉਹ ਸ਼ਿਵਜੀ ਦਾ ਨਾਂ ਤ੍ਰਿਪੁਰ ਕਿਹਾ ਜਾਂਦਾ ਹੈ। ਵੀ ਤਿੰਨਾਂ ਪੁਰੀਆਂ ਦਾ ਅਤੇ ਤਿੰਨ ਪੁਰੀਆਂ ਦੇ ਮਾਲਕਾਂ ਦਾ ਉਹ ਬੈਰੀ, ਇਸ ਕਰਕੇ ਉਹਦਾ ਨਾਂ ਤ੍ਰਿਪੁਰ ਕਿਹਾ ਜਾਂਦਾ ਹੈ।
ਗੰਗ ਜਟਨ ਮੈਂ ਧਾਰ, ਗੰਗ ਧਰ ਨਾਮ ਸੁਹਾਇਓ।
ਦੂਜੀ ਸ਼ਕਤੀ ਤੈਨੂੰ ਦੱਸਦੀ ਹੈ ਵੀ ਉਹਨੇ ਆਪਣੀਆਂ ਜਟਾਂ ਵਧਾ ਕੇ ਗੰਗਾ ਦੀ ਧਾਰ ਨੂੰ ਵਿੱਚੇ 6 ਮਹੀਨੇ ਰੋੜ ਛੱਡਿਆ ਸੀ, ਵਗੀਰਥ ਲਿਆਇਆ ਸੀ ਬ੍ਰਹਮ ਲੋਕ ਤੋਂ ਆਪਣੇ ਵੱਡ ਵਡੇਰਿਆਂ ਦੀ ਕਲਿਆਣ ਮੁਕਤੀ ਕਰਨ ਵਾਸਤੇ। ਭਗੀਰਥ ਤਪਿਆਣੀ ਕੇਦਾਰ ਥਾਪਿਓ ਮੈਂ ਸਾਈਓ, ਚੌਥੇ ਪਾਤਸ਼ਾਹੀ ਭਗੀਰਥ ਰਾਜੇ ਨੇ ਗੰਗਾ ਲਿਆਂਦੀ ਹੈ ਮਾਤ ਲੋਕ ਵਿੱਚ। ਅਤੇ ਉਹ ਜਦੋਂ ਬ੍ਰਹਮਾ ਨੇ ਕਿਹਾ ਵੀ ਮੈਂ ਚਲੋ ਗੰਗਾ ਦੀ ਧਾਰ ਤਾਂ ਭੇਜ ਦੇਵਾਂਗੇ, ਇਹਨੂੰ ਸਹਾਰੇ, ਇਹਦੇ ਪ੍ਰਵਾਹ ਨੂੰ ਕੌਣ ਸਹਾਰੇਗਾ, ਇਹਦਾ ਸੰਸਾਰ ਨੂੰ ਡੋਬ ਦੋ, ਇਹਦਾ ਪ੍ਰਵਾਹ ਨਹੀਂ ਕਿਸੇ ਥੰਮ ਹੋਣਾ ਹੈ। ਫਿਰ ਉਹ ਕਹਿੰਦਾ ਜੀ ਮੈਂ ਪ੍ਰਬੰਧ ਕਰਕੇ ਆਉਣਾ। ਸ਼ਿਵ ਜੀ ਕੋਲ ਗਿਆ, ਉਹਦੀ ਭਗਤੀ ਕੀਤੀ। ਉਹ ਕਹਿੰਦਾ ਵੀ ਕੀ ਮੰਗਦਾ ਭਗੀਰਥ? ਕਹਿੰਦੇ ਮੈਂ ਵੀ ਮਾਤ ਲੋਕ ਬ੍ਰਹਮ ਲੋਕ ਤੋਂ ਗੰਗਾ ਲਿਆਉਣੀ, ਆਪਣੇ ਬਜ਼ੁਰਗਾਂ ਦਾ ਉਧਾਰ ਕਰਨਾ ਹੈ। ਬ੍ਰਹਮਾ ਨੇ ਕਿਹਾ ਵੀ ਆ ਤਾਂ ਜਾਊ, ਵੀ ਉਹਦੇ ਪ੍ਰਵਾਹ ਨੂੰ ਕੌਣ ਸੰਭਾਲੂਗਾ, ਉਹਦਾ ਕੋਈ ਬਹੁਤ ਤਰੀਕਾ ਹੈ, ਅਤੇ ਤੁਸੀਂ ਮਹਾਰਾਜ ਕਿਰਪਾ ਕਰੋ ਉਹਦੇ ਪ੍ਰਵਾਹ ਨੂੰ ਚੱਲ ਲਿਓ, ਕਹਿੰਦੇ ਕੋਈ ਨਾ ਆਉਣ ਦੇ। ਉਹ ਜਦੋਂ ਪ੍ਰਵਾਹ ਛੱਡਿਆ ਇਹ ਆਈ ਬ੍ਰਹਮ ਲੋਕ ਤੋਂ ਗੰਗਾ, ਇਹ ਸ਼ਿਵਜੀ ਨੇ ਆਪਣੀ ਤਾਕਤ ਨਾਲ ਇੰਨੀਆਂ ਜਟਾਂ ਬੁਲਾ ਲਈਆਂ ਅਤੇ ਜਟਾਂ ਵਿੱਚ ਹੀ ਕਹਿੰਦੇ ਗੰਗਾ ਰੁੜ ਗਈ, ਬਾਹਰ ਨਾ ਨਿਕਲ ਸਕਿਆ ਪਾਣੀ ਦਾ ਤੁਰਕਾ। ਫਿਰ ਭਗੀਰਥ ਗਿਆ ਕਹਿੰਦਾ ਮਹਾਰਾਜ ਗੰਗਾ, ਕਹਿੰਦੇ ਤੂੰ ਕਿਹਾ ਸੀ ਪਰਿਵਾਰ ਥੰਮ ਲਿਆ, ਮੈਂ ਥੰਮਤਾ ਹੈ? ਕਹਿੰਦਾ ਜੀ ਮੈਂ ਤਾਂ ਚਾਹੁੰਦਾ ਸੀ ਵੀ ਮਾਤ ਲੋਕ ਵਿੱਚ ਜਾਵੇ ਅਤੇ ਮੇਰੇ ਬਜ਼ੁਰਗਾਂ ਦਾ ਉਧਾਰ ਹੋ ਜਾਏ। ਕਹਿੰਦੇ ਚਲੋ ਫਿਰ ਜੇ ਤੂੰ ਕਹਿੰਦਾ ਤਾਂ ਫਿਰ ਮੈਂ ਛੱਡ ਦਿੰਦਾ। ਕਹਿੰਦੇ ਫਿਰ ਇਸ ਤਰ੍ਹਾਂ ਉਹ ਤਿੰਨ ਧਾਰਾਂ ਛੱਡੀਆਂ ਸੀ, ਇੱਕ ਸਵਰਗ ਨੂੰ ਚਲੀ ਗਈ ਸੀ ਧਾਰ ਜੀ, ਕਹਿੰਦੇ ਇੱਕ ਮਾਤ ਲੋਕ ਵਿੱਚ ਆ ਗਈ, ਇੱਕ ਪਤਾਲ ਨੂੰ ਚਲੀ ਗਈ ਸੀ ਧਾਰ। ਉਹ ਤਿੰਨ ਧਾਰਾਂ ਉਹਦੇ ਵਿੱਚ ਇਹੋ ਜਿਹੇ ਪੁਰਾਣਾਂ ਵਿੱਚ ਪ੍ਰਸੰਗ ਹੈ ਜੇ ਉਹ ਸ਼ਿਵ ਭਗਵਾਨ ਨੇ ਆਪਣੀ ਤਾਕਤ ਨਾਲ ਗੰਗਾ ਦੇ ਪ੍ਰਭਾਵ ਨੂੰ ਆਪਣੀਆਂ ਜਟਾਂ ਵਿੱਚ ਹੀ ਰੋਕ ਲਿਆ ਸੀ, ਉਹਦੇ ਵਿੱਚ ਹੀ ਰੋੜਤਾ ਸੀ 6-7 ਮਹੀਨੇ। ਇਸ ਕਰਕੇ ਉਹ ਰਾਣੀ ਦੱਸ ਰਹੀ ਹੈ, ਕਹਿੰਦੇ ਦੇਖ ਸ਼ਕਤੀ ਸ਼ਿਵਜੀ ਦੀ, ਜਿਵੇਂ ਤੂੰ ਕਹਿੰਦਾ ਉਹਦੇ ਕੋਲ ਕੋਈ ਸ਼ਕਤ ਹੈ ਨਹੀਂ ਹੈ, ਉਹਨੇ ਤਾਂ ਗੰਗਾ ਨੂੰ ਪ੍ਰਭਾਵ ਨੂੰ ਜਟਾਂ ਵਿੱਚ ਹੀ ਕਹਿੰਦੇ ਧਾਰ ਰੱਖਿਆ ਸੀ 6 ਮਹੀਨੇ। ਇਸੇ ਕਰਕੇ ਉਹਦਾ ਨਾਂ ਗੰਗ ਧਾਰ ਵੀ ਕਿਹਾ ਜਾਂਦਾ ਹੈ ਸ਼ਿਵ ਜੀ ਦਾ।
ਜਟਾ ਜੂਟ ਕੋ ਧਾਰ, ਜਟੀ ਨਾਮਾ ਸਦ ਸੋ ਹੈ।
ਰੌਲੀਆਂ ਕਹਿੰਦੇ ਸਰਦੀਆਂ ਜਿਹੜੀਆਂ ਜਟਾਂ ਵਾ ਨਾ, ਸਾਰਿਆਂ ਨਾਲੋਂ ਜ਼ਿਆਦਾ ਵੱਡੀਆਂ ਹੈ, ਐਸਾ ਭਾਵੇਂ ਹੋਰ ਵੀ ਕਹਿੰਦੇ ਜਟਾਂ ਵਾਲੇ, ਪਰ ਸਭ ਤੋਂ ਵੱਡੀਆਂ ਜਟਾਵਾਂ ਵਾਲਾ ਸ਼ਿਵ ਜੀ ਹੈ, ਜਿਹਦੇ ਜਟਾਂ ਵਿੱਚ 6 ਮਹੀਨੇ ਗੰਗਾ ਰੁੜਦੀ ਰਹੀ, ਬਾਹਰ ਨਾ ਨਿਕਲ ਸਕੀ। ਇਸ ਕਰਕੇ ਉਹਦਾ ਨਾਂ ਕਹਿੰਦੇ ਜਟੀ ਹੈ, ਵੀ ਜਟਾਂ ਵਾਲਾ ਇਹ ਸ਼ਿਵ ਜੀ ਹੈ। ਇਹ ਹਮੇਸ਼ਾ ਨਾ ਉਹਦਾ ਸੌਂਦਾ ਹੈ, ਸਜਦਾ ਲੋਕਾਂ ਵਿੱਚ।
ਖਗ ਮ੍ਰਿਗ ਜਛ ਭੁਜੰਗ ਅਸੁਰ ਸੁਰ ਨਰ ਮੁਨ ਮੋਹ ਹੈ।
ਆਹ ਜਿਹੜਾ ਸ਼ਿਵ ਜੀ ਆ ਉਹਨੂੰ ਦੇਖ ਕੇ ਕਹਿੰਦੇ ਪੰਛੀ ਵੀ ਮੋਹੇ ਜਾਂਦੇ ਹੈ, ਜਿਹੜੇ ਜੰਗਲ ਦੇ ਹਰਨ ਹੈ ਉਹ ਵੀ ਮੋਹੇ ਜਾਂਦੇ ਹੈ, ਲਟੀ ਹੋ ਜਾਂਦੇ ਹੈ। ਜਿਹੜੇ ਕੁਬੇਰ ਦੇ ਸੇਵਕ ਜਛ ਹੈ ਉਹ ਵੀ ਮੋਹਿਤ ਹੋ ਜਾਂਦੇ ਉਹਨੂੰ ਦੇਖ ਕੇ। ਜਿਹੜੇ ਸੱਪ ਹੈ ਬਾਸ਼ਕ ਨਾਗ ਤਸ਼ਕ ਨਾਗ ਸ਼ੇਸ਼ ਨਾਗ, ਇਹ ਸਭ ਕਹਿੰਦੇ ਮੋਹੇ ਜਾਂਦੇ। ਹੋਰ ਕੀ ਆ, ਦੈਂਤ ਵੀ, ਦੇਵਤੇ ਵੀ, ਮਨੁੱਖ ਵੀ, ਜਿਹੜੇ ਨੌ ਮੁਨੀ ਹੈ ਸਾਰੇ ਉਹ ਕਹਿੰਦੇ ਉਹਨੂੰ ਦੇਖ ਕੇ ਮੋਹੇ ਜਾਂਦੇ, ਲੱਡੂ ਹੋ ਜਾਂਦੇ ਹੈ ਸ਼ਿਵ ਜੀ ਨੂੰ। ਇਸ ਕਰਕੇ ਉਹਦਾ ਤੇਜ ਪ੍ਰਤਾਪ ਐਸੀ ਸ਼ਕਤੀ ਆ ਉਹਦੀ।
ਕਰੀ ਪਾਰਵਤੀ ਨਾਰ ਪਾਰਵਤੀਸ਼ਵਰ ਸਭ ਜਨ,
ਦੇਖ ਉਹਦੀ ਤਾਕਤ। ਕਹਿੰਦੇ ਹਿਮਾਲੇ ਪਹਾੜ ਦੇ ਵਿੱਚ ਜਿਹੜੀ ਉਹ ਜੰਮਣ ਵਾਲੀ ਪਾਰਵਤੀ ਹੈ, ਉਹ ਇਸਤਰੀ ਉਹਨੇ ਕਹਿੰਦੇ ਬਿਆਨਾ ਕੀਤੀ, ਜਿਸ ਕਰਕੇ ਉਹਨੂੰ ਕਹਿੰਦੇ ਪਾਰਵਤੀ ਦਾ ਈਸ਼ਵਰ ਵੀ ਕਿਹਾ ਜਾਂਦਾ, ਪਾਰਵਤੀ ਦਾ ਮਾਲਕ ਕਿਹਾ ਜਾਂਦਾ ਹੈ।
ਕਹਾ ਮੂੜ ਤੈ ਰਾਵ ਭੇਦ ਤਾਕੋ ਪਹਿਚਾਨ।
ਮੂਰਖ ਰਾਜੇ, ਸ਼ਿਵ ਭਗਵਾਨ ਦਾ ਭੇਦ ਕੀ ਤੂੰ ਜਾਣਦਾ ਪਛਾਣਦਾ, ਤੈਨੂੰ ਤਾਂ ਸ਼ਿਵ ਜੀ ਦਾ ਕੁਝ ਪਤਾ ਹੀ ਨਹੀਂ ਵੀ ਉਹ ਕਿੰਨਾ ਮਹਾਨ ਹੈ।
ਦੋਹਰਾ ਚਮਤਕਾਰ ਤੋਂ ਕਹੋ ਤੁਰਤ।
ਕਹਿੰਦੇ ਲੈ ਹੁਣ ਤੂੰ ਕਹਿੰਦਾ ਵੀ ਉਹਦੇ ਕੋਲ ਸ਼ਕਤੀ ਹੈ ਨਹੀਂ ਹੈ, ਬੜੀ ਸ਼ਹਿਤੀ ਤੈਨੂੰ ਕਹਿੰਦੇ ਸ਼ਿਵ ਜੀ ਦਾ ਜਿਹੜਾ ਚਮਤਕਾਰ ਹੈ, ਤਾਕਤ ਹੈ, ਕਰਾਮਾਤ ਹੈ, ਸ਼ਿੱਧੀ ਹੈ।
ਪ੍ਰਿਥਮੈ ਦਿਓ ਦਿਖਾ।
ਹੁਣੇ ਹੀ ਛੇਤੀ ਦੇ ਕੇ ਤੈਨੂੰ ਸ਼ਿਵ ਜੀ ਦੀ ਤਾਕਤ ਦਿਖਾ ਦਿੰਦੀ ਹੈ।
ਬਹੁਰ ਸਿੱਖਿਆ ਸੇਵਕੋ ਕਰੋ।
ਉਦੋਂ ਬਾਲ ਭੁੱਕੇ ਤੈ ਤੈਨੂੰ ਸ਼ਿਵ ਜੀ ਦਾ ਹੀ ਸਿੱਖ ਮੈਂ ਬਣਾ ਦਿਆਂਗੀ।
ਯਾ ਮਾਰਗ ਮੈਂ ਲਿਆ,
ਉਸੇ ਦੇ ਰਸਤੇ ਉਸੇ ਪੰਥ ਵਿੱਚ ਲੈ ਆਵਾਂਗੀ।
ਚੌਪਈ ਸੋਏ ਗਯੋ ਤਬ ਪਤ ਹੈ ਨਿਹਾਰਿਓ।
ਆ ਜਦੋਂ ਵੇਖਿਆ ਵੀ ਪਤੀ ਤਾਂ ਘੂਕ ਸੌ ਗਿਆ ਰਾਜਾ,
ਤੁਰਤ ਖਾਟ ਤੇ ਪਕੜ ਪਛਾਰਿਓ।
ਸੁੱਤੇ ਹੋਏ ਨੂੰ ਵੇਖ ਕੇ ਰਾਣੀ ਨੇ ਬੜੀ ਛੇਤੀ ਚੁੱਕ ਕੇ ਪਣਕ ਤੋਂ ਹੇਠਾਂ ਸਿੱਟਤਾ ਇਹਨੂੰ।
ਸਿਵ 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 ਆਪਨ ਤਬ ਕੀਨੋ।
ਸਿੱਟ ਕੇ ਆਪ ਪਾਸੇ ਬੈਠ ਕੇ ਸ਼ਿਵ ਸ਼ਿਵ ਕਰਨ ਲੱਗ ਪਈ।
ਕਛੂ ਰਾਵ ਇਹ ਭੇਦ ਨ ਚੀਨੋ।
ਉਹ ਤਾਂ ਰਾਜੇ ਨੂੰ ਕੋਈ ਭੇਦ ਨਹੀਂ ਜਾਣਿਆ ਵੀ ਮੈਨੂੰ ਕਿਹਨੇ ਪਟਕਾ ਕੇ ਬੰਨ ਤੋਰ ਦਿੱਤਿਆ।
ਕਿਨ ਤੈ ਕੈ ਮੂੰਹ ਕੋ ਪਟਕਾਇਓ।
ਆ ਪਟਰਾਣੀ ਨੂੰ ਪੁੱਛਣ ਲੱਗਿਆ ਵੀ ਕਿਹਨੇ ਮੈਨੂੰ ਫੜ ਕੇ ਆ ਧਰਤੀ ਤੇ ਪਣਕ ਤੋਂ ਹੇਠਾਂ ਪਟਕਾ ਕੇ ਮਾਰਿਆ ਸਿੱਟਿਆ।
ਰਾਣੀ ਮੈਂ ਇਹ ਕਛੂ ਨ ਪਾਇਓ।
ਇਹ ਰਾਣੀ ਮੈਂ ਤਾਂ ਇਹਦਾ ਕੁਝ ਭੇਦ ਨਹੀਂ ਪਾਇਆ, ਮੈਨੂੰ ਨਹੀਂ ਪਤਾ ਚੱਲਿਆ ਵੀ ਮੈਨੂੰ ਮੰਜੇ ਤੋਂ ਧੱਕਾ ਦੇ ਕੇ ਕਿਹਨੇ ਪਟਕਾ ਕੇ ਉਡਾ ਕੇ ਸਿੱਟਿਆ।
ਸਕਲ ਬ੍ਰਿਥਾ ਹਮ ਤੁਮ ਹਮੈ ਸੁਣਾਵੋ।
ਇਹ ਰਾਣੀ ਕਹਿੰਦੇ ਸਾਰੀ ਹਾਲਤ ਤੂੰ ਮੈਨੂੰ ਸੁਣਾ, ਕਿਉਂਕਿ ਤੂੰ ਇੱਥੇ ਸ਼ਿਵ ਭਗਵਾਨ ਦੀ ਜਪ ਕਰਦੀ ਸੀ, ਮੈਂ ਤਾਂ ਸੁੱਤਿਆ ਹੋਇਆ, ਮੈਨੂੰ ਨਹੀਂ ਕੁਛ ਪਤਾ।
ਹਮਰੇ ਚਿੱਤ ਕੋ ਤਾਪ ਮਿਟਾਵੋ।
ਮੇਰੇ ਵੀ ਚਿੱਤ ਵਿੱਚ ਬੜਾ ਦੁੱਖ ਖੜਾ ਹੋ ਗਿਆ ਤੇ ਤੂੰ ਹੀ ਮਿਟਾ।
ਕੱਛ ਨਾ ਰੁਦਰ ਤੁਮ ਬਚਨ ਉਚਾਰੇ।
ਰਾਣੀ ਕਹਿਣ ਲੱਗੀ ਹੇ ਰਾਜੇ, ਤੁਸੀਂ ਕੁਝ ਨਾ ਕੁਝ ਥੋੜ੍ਹੇ ਬਹੁਤ ਇਹ ਸ਼ਿਵ ਜੀ ਦੇ ਸੰਬੰਧ ਵਿੱਚ ਮਾੜੇ ਬਚਨ ਕਹਿ, ਵੀ ਉਹਦੇ ਕੋਲ ਕੋਈ ਤਾਕਤ ਹੈ ਨਹੀਂ ਹੈ।
ਉੱਪਰ ਸਿਵ ਕੋ ਪਿਓ ਤਿਹਾਰੇ।
ਇਸ ਕਰਕੇ ਮਾੜੇ ਬਚਨ ਸੁਣ ਕੇ ਤੁਹਾਡੇ ਉੱਪਰ ਸ਼ਿਵ ਜੀ ਗੁੱਸੇ ਹੋ ਗਿਆ।
ਚਮਤਕਾਰ ਇਹ ਤੁਮੈ ਦਿਖਾਇਓ।
ਇਸੇ ਕਰਕੇ ਸ਼ਿਵ ਜੀ ਨੇ ਤੁਹਾਨੂੰ ਆਪਣਾ ਚਮਤਕਾਰ ਦਿਖਾਇਆ, ਆਪਣੀ ਸ਼ਕਤੀ ਦਿਖਾਈ।
ਪਟਕ ਖਾਟ ਤੇ ਭੂਮ ਗਿਰਾਇਓ।
ਕਹਿੰਦੇ ਪਟਕਾ ਕੇ ਤੁਹਾਨੂੰ ਕਹਿੰਦੇ ਪਣਕ ਤੋਂ ਧਰਤੀ ਤੇ ਸੁੱਟ ਦਿੱਤਾ।
ਸੁਣਤ ਬਚਨ ਮੂਰਖ ਅਤ ਡਰਿਓ।
ਮੂਰਖ ਰਾਜਾ ਜੀ ਸੁਣ ਕੇ ਚਿੱਤ ਬਹੁਤ ਡਰ ਗਿਆ।
ਤਾਤਰੇ ਕੇ ਪਾਇਨ ਉੱਠ ਪਰਿਓ,
ਉੱਠ ਕੇ ਝੱਟ ਬੈਠ ਸਿਓ ਰਾਣੀ ਦੇ ਚਰਨੀ ਪੈ ਗਿਆ ਵੀ ਤੇਰਾ ਸ਼ਿਵ ਭਗਵਾਨ ਵੱਡਾ ਤੂੰ ਹੀ ਮਹਾਨ ਹੈ।
ਵਿਸ਼ਨ ਜਾਪ ਅਬ ਤੇ ਮੈਂ ਤਿਆਗਿਓ,
ਲੈ ਵੀ ਸ਼ਕਤੀ ਦੇ ਦੇਖ ਕੇ ਮੈਂ ਤਾਂ ਹੁਣ ਵਿਸ਼ਨੂੰ ਦਾ ਜਾਪ ਕਰਨਾ ਛੱਡ ਦਿੱਤਾ ਹੈ।
ਸ਼ਿਵ ਜੂ ਕੇ ਪਾਇਨ ਸੌ ਲਾਗੇ,
ਮੈਂ ਤਾਂ ਹੁਣ ਪੱਕੇ ਤੌਰ ਤੇ ਸ਼ਿਵ ਭਗਵਾਨ ਦੇ ਚਰਨੀ ਲੱਗੇ ਉਹਨਾਂ ਹੀ ਦੇ ਸੇਵਕ ਬਣ ਗਿਆ ਹਾਂ।
ਚਮਤਕਾਰ ਸ਼ਿਵ ਮੋਹੇ ਦਿਖਾ ਰਿਹਾ,
ਦੇਖ ਲਓ ਤੂੰ ਹੁਣੇ ਕਹਿੰਦੀ ਸੀ ਵੀ ਛੇਤੀ ਦਿਖਾਓ ਉਹ ਚਮਤਕਾਰ, ਮੈਨੂੰ ਤਾਂ ਹੁਣੇ ਸੁੱਤੇ ਪੈਰੂ ਨੇ ਦਿਖਾ।
ਤਾਤੇ ਚਰਨ ਆਪਣੇ ਡਾਰਿਓ,
ਇਸੇ ਕਰਕੇ ਪ੍ਰਤਾਪ ਦਿਖਾ ਕੇ ਤਾਗ ਦਿਖਾ ਕੇ ਆਪਣੇ ਚਰਨੀ ਮੈਨੂੰ ਉਹਨੇ ਲਾ ਲਿਆ ਪਾ ਲਿਆ।
ਅਬ ਚੇਰੋ ਤਾਕੋ ਮੈਂ ਭਇਓ,
ਮੈਂ ਵੀ ਰਾਣੀ ਤੇਰੇ ਹੀ ਬਾਣ, ਮੈਂ ਵੀ ਹੁਣ ਸ਼ਿਵ ਜੀ ਦੇ ਸੇਵਕ ਹੋ ਗਿਆ।
ਵਿਸ਼ਨ ਜਾਪ ਤਬ ਤੇ ਤਜ ਦਿਓ,
ਜਦੋਂ ਤਾਂ ਮੈਨੂੰ ਪਟਕਾ ਕੇ ਛਿਟਿਆ ਲੋ ਤੋਂ ਲੈ ਕੇ ਮੈਂ ਤਾਂ ਕਹਿੰਦੇ ਵਿਸ਼ਨੂੰ ਨੂੰ ਜਪਣਾ ਛੱਡ ਦਿੱਤਾ, ਸ਼ਿਵ ਜੀ ਨੂੰ ਜਪਣ ਲੱਗ ਪਿਆ।
ਦੋਹਰਾ ਪਲਕਾ ਪਰਤੇ ਰਾਣੀ ਹੈ,
ਦੇਖ ਲੋ ਕਹਿੰਦੇ ਰਾਣੀ ਨੇ ਐਸਾ ਛਲ ਕਪਟ ਕੀਤਾ ਪਣਗ ਦੇ ਉਪਰੋਂ।
ਸੋਤ ਨਿਰਪਤ ਕੋ ਡਾਰ,
ਸੁੱਤੇ ਹੋਏ ਰਾਜੇ ਨੂੰ ਚੁੱਕ ਕੇ ਪਟਕਾ ਕੇ ਧਰਮ ਦੇ ਕੇ ਥੱਲੇ ਸਿੱਟਿਆ ਸੀ।
ਸਿੱਖਿਆ ਤੁਰਤ ਸ਼ਿਵ ਕੋ ਕੀਓ,
ਹਾਂ ਕਹਿੰਦੇ ਝੱਟ ਪਸ਼ਟ ਸ਼ਿਵ ਜੀ ਦਾ ਸੇਵਕ ਨੂੰ ਬਣਾਤਾ।
ਐਸੋ ਚਰਤ ਸੁਧਾਰ,
ਕਹਿੰਦੇ ਛਲ ਕਪਟ ਕੀਤਾ ਇਹਦੀ ਰਾਣੀ ਨੇ, ਪਾ ਜਿਹੜੇ ਕੋਈ ਛਲ ਕਪਟ ਕਰਨ ਵਾਲੇ ਹੈ ਮਨੁੱਖ ਹੈ ਜਾਂ ਇਸਤਰੀ ਹੈ, ਜੋ ਜਿੱਧਰ ਚਾਹੁਣ ਉੱਧਰ ਉਹ ਲਾ ਦਿੰਦੇ ਹੈ, ਜਿਹੜੀਆਂ ਕੋਈ ਸਿਆਣੀ ਹੈ ਉਹ ਸਿਆਣੇ ਢੰਗ ਨਾਲ ਚੰਗੇ ਪਾਸੇ ਲੱਗ ਦਿੰਦੀਆਂ, ਮਾੜੀਆਂ ਜਿਹੀਆਂ ਮਾੜੇ ਪਾਸੇ ਲਾ ਦਿੰਦੀਆਂ। ਐਸਾ ਹੈ ਹੁਣ ਕਈ ਘਰਾਂ ਦੇ ਵਿੱਚ ਜਿਹੜੇ ਜਿਹਨਾਂ ਨੇ ਅਮਰ ਛਕਿਆ ਹੁੰਦਾ, ਰਹਿਤ ਵਹਿਤ ਪੱਕੇ ਹੁੰਦੇ, ਬਾਣੀ ਪੜ੍ਹਦੇ ਹੁੰਦੇ, ਘਰ ਵਿੱਚ ਉਹੀ ਜੀ ਆ ਜੇ ਤੇ ਉਹ ਕਹੂਗੇ ਤੂੰ ਐਵੇਂ ਗੁਰਦੁਆਰੇ ਕੀ ਫਿਰਦਾ, ਐਵੇਂ ਵਾਢੇ ਤਾਂ ਵਾਧੂ ਹੈ ਇਹ ਵਿਹਲੜ, ਤੂੰ ਘਰ ਦਾ ਕੰਮ ਕਰ, ਕਰੇਗਾ ਉਹ ਕਰੇਗਾ ਤੂੰ ਉੱਥੇ ਕੀ ਲੈਣਾ, ਬਾਣੀ ਪੜ੍ਹਨੋ ਵੀ ਹਟਾ ਦੂੰਗਾ, ਹਟਾ ਦੂੰਗਾ ਗੁਰਦੁਆਰੇ ਜਾਣੇ ਵੀ ਹਟਾ ਦੂਗੀ। ਜੇ ਸਿਆਣੀ ਹੈ ਜੇ ਉਹ ਕਿਤੇ ਗੁਰਦੁਆਰੇ ਗਿਆ ਨਹੀਂ ਹੈ, ਉਹ ਪ੍ਰੇਰ ਪ੍ਰੇਰ ਕੇ ਉੱਧਰ ਲਾ ਦੂ, ਤੂੰ ਬੜਾ ਮੋਟਾ ਉੱਥੇ ਮੱਥਾ ਟੇਕ ਆ ਕਰੋ, ਫਿਰ ਮੈਂ ਤਾਂ ਘਰ ਦਾ ਕੰਮ ਕਰਨਾ, ਮੈਂ ਤਾਂ ਬਾਹਰ ਭੇਜਾ, ਤੂੰ ਇੱਥੇ ਜਾ ਪੀ ਲਈ ਹੁਣ ਤਾਂ ਫਿਰ ਜਾਇਆ ਮੱਥਾ ਟੇਕ ਲਓ ਉਹ ਲਾ ਦੂ, ਅਤੇ ਜੇ ਉਹ ਚਾਹੇ ਹਟਾ ਦੂਗੀ, ਜੇ ਉਹ ਚਾਹੇ ਵੀ ਇਹ ਇੱਧਰ ਨਹੀਂ ਲਾਉਣਾ ਦੂਜੇ ਪਾਸੇ ਲਾਉਣਾ, ਗੁਰਦੁਆਰੇ ਜਾਂਦਾ ਲਾਲਾਣੇ ਲੈ ਕੇ ਜਾਣਾ, ਮਲੇਰਕੋਟਲੇ ਜਾਣਾ, ਵਡਭਾਗ ਸਿੰਘ ਦੇਹਰੇ ਲੈ ਕੇ ਜਾਣਾ, ਆਹ ਮਗਰ ਪੈ ਜਾਊ ਕੋਈ ਢੰਗ ਤਰੀਕਾ ਐਸਾ ਸ਼ਾਰਟ ਕਾਊਟ ਕਰੂ ਉੱਥੇ ਲੈ ਜਾਊ ਖਿੱਚ ਕੇ ਵਾਪਸ ਸਿਰ ਜਾ ਲੱਗ ਜਾਊ ਮਾਰਨ, ਵਾਪਸ ਅਸੀਂ ਕਹਿਣਗੇ ਉਹਨੂੰ ਉੱਥੇ ਡੇਰੇ ਲਿਜਾਓ ਉੱਥੇ ਧਾਰ ਬਗਦੀ ਹੈ, ਅਤੇ ਉਹ ਕਰਿਆ ਤਾਂ ਆਪ ਹੀ ਹੁੰਦਾ ਨਾ ਛਲ, ਫਿਰ ਇਹ ਆਪ ਹੀ ਸਿਰ ਮਾਰਨ ਲੱਗੀ ਹੁੰਦੀ, ਉੱਥੇ ਚਲੇ ਉੱਥੇ ਠੀਕ ਹੋ ਜਾਂਦੀ ਉਹ, ਕਹਿੰਦੇ ਲੈ ਦੇਖ ਡੇਰੇ ਵਾਲੇ ਦੀ ਕਲਾ ਮਾਰ, ਉਹਦਾ ਨੂੰ ਮੂੰਹ ਚੁੱਕ ਕੇ ਤੁਰਨ ਲੱਗ ਜੂ ਮਨੁੱਖ, ਕਿਸੇ ਨੇ ਨਹੀਂ ਦੇਖਣਾ ਇਹ ਸਾਰਾ ਛਲ ਫਰੇਬ ਹੋ ਰਿਹਾ ਹੈ, ਇਹ ਤਾਂ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਲਿਖੇ ਪ੍ਰਸੰਗ ਹੈ ਨਾ, ਇਹਨੂੰ ਸੁਣ ਲਓ, ਉਹ ਤਾਂ ਨਹੀਂ ਉਗਾ ਇਹ ਸਾਰਾ ਕੋਈ ਛਲ ਕਰੋ ਪੰਜ ਸੱਤ ਮਾਰੂਗਾ। ਹੁਣ ਤਾਰਾ ਰਾਣੀ ਹਰੀਚੰਦ ਦੀ ਵੇਖ ਲਓ ਵੀ ਉਹ ਜਦੋਂ ਰਾਜਾ ਸੌ ਜਾਂਦਾ ਸੀ ਉਹ ਸਾਧ ਸੰਗਤ ਵਿੱਚ ਚਲੀ ਜਾਂਦੀ ਸੀ, ਭਾਈ ਗੁਰਦਾਸ ਜੀ ਨੇ ਇੱਕ ਪੌੜੀ ਲਿਖੀ ਹੈ, ਮੇਰੀ ਤਾਂ ਰਾਤੀ ਜਾਏ ਸੁਣੇ ਗੁਰਬਾਣੀ, ਵੀ ਰਾਤ ਨੂੰ ਜਾ ਕੇ ਗੁਰਬਾਣੀ ਸੁਣਦੀ ਉਹ ਲੰਮੀਆਂ ਤਾਣ ਕੇ ਪੈ ਜਾਂਦਾ। ਉਹ ਇੱਕ ਰਾਤ ਨੂੰ ਕਿਤੇ ਜਾਗ ਪਿਆ, ਰਾਣੀ ਨੂੰ ਉਹ ਦੇਖਿਆ ਵੀ ਇਹ ਪਣਗ ਤੇ ਨਹੀਂ ਆਪਣੇ 'ਤੇ, ਕਿੱਧਰ ਨੂੰ ਗਈ ਹੈ, ਪਿੱਛਾ ਕੀਤਾ। ਉਹ ਸੇਵਕਾਂ ਨੂੰ ਦੱਸਦੇ ਕਹਿਤਾ ਵੀ ਉਹ ਤਾਂ ਮਾਰਾ ਇੱਧਰ ਨੂੰ ਰਾਤ, ਆ ਜਿਹੜਾ ਧਾਰਮਿਕ ਸਥਾਨ ਹੈ ਜਿੱਥੇ ਆ ਕੀਰਤਨ ਹੁੰਦਾ ਉੱਧਰ ਨੂੰ ਜਾਂਦੀ ਹੁੰਦੀ ਹੈ। ਹੁਣ ਪਤਾ ਤਾਂ ਹੈ ਨਹੀਂ ਸੀ, ਨੌਕਰ ਚਾਕਰ ਉੱਧਰ ਨੂੰ ਲੈ ਕੇ ਅਤੇ ਚਲਿਆ ਗਿਆ ਰਾਜਾ ਵੇਖਿਆ ਕੀਰਤਨ ਹੁੰਦਾ ਹੈ, ਅੰਦਰ ਤਾਂ ਬੜਿਆ ਨਹੀਂ ਹੈ, ਇਹ ਬਾਹਰੋਂ ਜਿਹੜੀ ਖੜਾਵਾਂ ਜਿਹੀਆਂ ਪਈਆਂ ਸੀ ਰਾਣੀ ਨੇ ਭੂਏ ਦੇ ਪਏ ਸੀ ਉਹਨਾਂ ਵਿੱਚੋਂ ਇੱਕ ਖੜਾਵੀਂ ਜੀ ਚੱਕ ਲਈ ਅਤੇ ਫਿਰ ਮੈਂ ਪੁੱਛ ਪੜਤਾਲ ਕਹੂੰ ਵੀ ਤੇਰੀ ਇਹ ਖੜਾਵ ਕਿੱਧਰ ਗਈ। ਉਹ ਜਦੋਂ ਮੈਂ ਲੈ ਆਇਆ ਘਰੇ ਲਕੋਸ਼ ਛੱਡੀ ਤਾਂ ਸਾਰ ਸੰਗਤ ਅਰਦਾਸ ਹੋ ਗਈ, ਦੇਗ ਵਰਤ ਵੀ। ਜਦੋਂ ਵਾਪਸ ਪੜਨ ਲੱਗੇ ਹੁਣ ਰਾਣੀ ਉੱਠੀ, ਜਿੱਥੇ ਉਹ ਖੜਾਵਾਂ ਜਿਹੀਆਂ ਰੱਖੀਆਂ ਉਹਨਾਂ ਵਿੱਚ ਇੱਕ ਪਈ ਇੱਕ ਨਾ ਹੁੰਦੀ ਸੀ। ਜਾ ਕੇ ਮਹਾਤਮਾ ਕੋਲ ਬੇਨਤੀ ਕਰ ਦਿੱਤੀ ਕਿ ਮਹਾਰਾਜ ਮੇਰੀ ਖੜਾਵ ਇੱਕ ਹੈ ਨਹੀਂ ਹੈ। ਮਹਾਤਮਾ ਕਮਾਈ ਵਾਲੇ ਸੀ, ਉਹ ਸਮਝ ਗਏ ਵੀ ਇਹ ਰਾਜੇ ਨੇ ਸ਼ਰਾਰਤ ਕੀਤੀ ਹੈ, ਹੋਰ ਇਹਦੀ ਜ਼ਿੰਦਗੀ ਨੇ ਚੁੱਕਣੀ ਹੈ ਖਾਣੇ, ਉਹੀ ਆਇਆ ਹੋਣਾ ਭੜੂਗਾ ਸੌਣ ਵਾਲਾ। ਉਹਨਾਂ ਨੇ ਝੱਟ ਪੜ ਸੰਗਤ ਨੂੰ ਕਿਹਾ ਵੀ ਭਈਆ ਰਾਣੀ ਦੀ ਘਰਾਣ ਹੋ ਗਈ ਹੈ, ਆਪਾਂ ਵੀ ਪਰਮੇਸ਼ਰ ਅੱਗੇ ਅਰਦਾਸ ਕਰੀਏ ਇਹਦੀ ਰਾਣੀ ਖੜਾਮ ਆ ਜਾਏ ਮਿਲ ਜਾਵੇ। ਉਹ ਪਰਮੇਸ਼ਰ ਨੇ ਕਲਾ ਵਰਤਾਤੀ, ਉਹੀ ਜੀ ਖੜਾਮ ਉੱਥੇ ਆ ਗਈ। ਜਦੋਂ ਆਪਣੇ ਮਹਿਲਾਂ ਵਿੱਚ ਆਈ ਹੈ, ਦਿਨ ਜਿਹਾ ਚੜ੍ਹਿਆ ਹੈ ਅਤੇ ਫਿਰ ਉਹ ਦੇਖਿਆ ਵੀ ਇਹ ਖੜਾਵਾਂ ਦੋ ਪਈਆਂ, ਵੀ ਇਹਨੂੰ ਕਿਵੇਂ ਪਤਾ ਚੱਲ ਗਿਆ, ਚੱਕ ਕੇ ਤਾਂ ਮੈਂ ਲੈ ਕੇ ਆਇਆ ਸੀ, ਉਹ ਜਿੱਥੇ ਲੁਕੋਈ ਜੀ ਉੱਥੇ ਵੀ ਇਹ ਖੜਾ ਪਈ, ਕਹਿੰਦਾ ਇਹ ਕਿੱਥੋਂ ਆ ਗਈ। ਫਿਰ ਉਹਨੂੰ ਪੁੱਛ ਪੜਤਾਲ ਕਰਨ ਲੱਗ ਪਿਆ, ਕਹਿੰਦੇ ਵੀ ਇਹ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੁਰਾਮ ਪੁਰਾਣੀ, ਵੀ ਸਾਧ ਸੰਗਤ ਨੇ ਆਰਾਧਨ ਕੀਤਾ ਸੀ, ਅਰਦਾਸ ਕੀਤੀ ਸੀ, ਜਿਸ ਕਰਕੇ ਪੁਰਾਣੀ ਖੁਰਾਮ ਦੇ ਨਾਲ ਇਹ ਪੁਰਾਣੀ ਖੁਰਾਮ ਹੀ ਜੁੜ ਗਈ। ਇਹ ਸਾਧ ਸੰਗਤ ਦੀ ਕਿਰਪਾ ਨਾਲ ਸਾਰਾ ਕੁਛ ਹੋਇਆ। ਕਿਉਂ ਹੁਣ ਜਦੋਂ ਪ੍ਰਤੱਖ ਸ਼ਕਤੀ ਦੇਖ ਲਈ ਵੀ ਇੱਧਰ ਆ ਪੁਰਾਣੀ ਵਰਗੀ ਖੁਰਾਮ ਉਹੀ ਜੀ ਪੁਰਾਣੀ ਹੈ, ਕੋਈ ਫਰਕ ਹੀ ਨਹੀਂ ਹੈ। ਜਿਹੜਾ ਸਾਰੀ ਰਾਤ ਸੁੱਤਾ ਪਿਆ ਰਹਿੰਦਾ ਸੀ ਨਾ, ਉਹ ਵੀ ਲੱਗ ਗਿਆ ਰਾਣੀ ਨਾਲ ਜਾਣ ਲੱਗੇ ਵੀ ਸਾਧ ਸੰਗਤ ਐਡੀ ਮਹਾਨ ਹੈ, ਇਹ ਜਿੱਥੇ ਵੀ ਅਰਦਾਸ ਕਰਨ ਨਾਲ ਹੀ ਇਹੋ ਜਿਹੀ ਖਰਾਮ ਜੁੜ ਜਾਂਦੀ ਬਣ ਜਾਂਦੀ ਹੈ। ਅਤੇ ਉਹ ਪਤਾ ਚੱਲ ਗਿਆ ਵੀ ਇੱਥੇ ਤਾਂ ਕਿਸਮਤਾਂ ਵੀ ਬਦਲ ਜਾਂਦੀਆਂ, ਸੁਪਨੇ ਵਿੱਚ ਹੀ ਸਾਰੇ ਕੁਛ ਉਲਟ ਪੁਲਟ ਹੋ ਜਾਂਦੇ। ਜਿਹੜੇ 84 ਦੇ ਚੱਕਰ ਪੈਣੇ ਆ ਸਾਧ ਸੰਗਤ ਕਰਨ ਨਾਲ, ਸੁਪਨੇ ਵਿੱਚ ਸਾਰੇ ਭੋਗੇ ਜਾਂਦੇ। ਫਿਰ ਉਹ ਵੀ ਸਤਸੰਗੀ ਬਣ ਗਿਆ, ਲੰਮੀਆਂ ਤਾਰਨ ਵਾਲਾ ਜਾਣੀ ਉਹ ਇੱਕ ਰਾਣੀ ਸਿਆਣੀ ਕਰਕੇ ਰਾਜਾ ਵੀ ਸੌਣ ਵਾਲਾ ਸਿਆਣਾ ਸਤਸੰਗੀ ਬਣ ਗਿਆ। ਜੇ ਉਹੇ ਜਿਹੀ ਹੁੰਦੀ ਫਿਰ ਉਹੇ ਜਿਹਾ ਉਹਨੇ ਬਣ ਜਾਣਾ ਸੀ। ਇਸ ਕਰਕੇ ਵੀ ਇਹ ਜਿਹੜੇ ਕੋਈ ਛਲ ਕਪਟ ਹੈ ਮਾੜੇ ਹੈ, ਵੇਖ ਲਓ ਅਸਲੀ ਰਸਤੇ ਚੱਲ ਰਿਹਾ ਸੀ ਸ਼ਿਵ ਭਗਵਾਨ ਨੇ ਉਹਨੂੰ ਲਾ ਲਿਆ ਉਹਦੇ ਮਗਰ। ਜੇ ਇੱਧਰ ਲੱਗਾ ਰਹਿੰਦਾ ਹੌਲੀ ਹੌਲੀ ਉਹਨੇ ਅਸਲੀ ਰਸਤੇ 'ਤੇ ਪੈ ਜਾਣਾ ਸੀ, ਕਿਉਂਕਿ ਜਿਹੜਾ ਵਿਸ਼ਨੂੰ ਹੈ ਉਹ ਸਰਗੁਣ ਰੂਪ ਹੈ। ਉਹਦੀ ਉਪਾਸ਼ਨਾ ਕੋਈ ਕਰਦਾ ਫਿਰ ਉਹ ਇਸ ਤਰ੍ਹਾਂ ਅਸਲੀ ਜਿਹੜਾ ਵਾਸਤਵ ਸਰੂਪ ਹੈ ਉਹਦੇ ਸੰਬੰਧ ਵਿੱਚ ਉਹ ਦੱਸ ਦਿੰਦਾ ਵੀ ਤੂੰ ਜਿਸ ਇੱਛਾ ਨੂੰ ਰੱਖ ਕੇ ਲੱਗਿਆ ਉਹਦਾ ਵਾਸਤਵ ਸਰੂਪ ਤਾਂ ਆ ਹੈ, ਆ ਧਿਆਨ ਧਰ। ਕਿਉਂ ਜਿਹੜੇ ਕੋਈ ਸਰਗੁਣ ਸਰੂਪ ਦੇ ਵੀ ਉਪਾਸ਼ਕ ਹੈ ਉਹਨਾਂ ਫਿਰ ਸਰਗੁਣ ਰੂਪ ਪ੍ਰਗਟ ਹੋ ਕੇ ਨਿਰਗੁਣ ਸਰੂਪ ਦਾ ਉਪਦੇਸ਼ ਦਿੰਦਾ ਵੀ ਉਹਦਾ ਚੱਕਰ ਚਿੰਨ੍ਹ ਤੋਂ ਬਾਹਰ ਆ ਜਿਹੜਾ ਵਾਸਤਵ ਸਰੂਪ ਆ ਇਹਦੇ ਵਿੱਚ ਤੂੰ ਜੁੜ ਜਾ, ਫਿਰ ਉਹ ਮੰਜ਼ਿਲ 'ਤੇ ਪਹੁੰਚ ਜਾਂਦੇ ਹੈ। ਬਾਕੀ ਹੈ ਵੀ ਇਸ ਤਰ੍ਹਾਂ ਹੀ ਹੈ, ਭਾਵੇਂ ਸ਼ਿਵ ਜੀ ਦਾ ਨਾਂ ਵੀ ਹਰ ਹੈ, ਵਿਸ਼ਨੂੰ ਦਾ ਵੀ ਨਾਂ ਹਰ ਹੈ, ਬ੍ਰਹਮਾ ਦਾ ਨਾਂ ਵੀ ਹਰ ਹੈ, ਸੱਪ ਦਾ ਨਾਂ ਵੀ ਹਰ ਹੈ, ਪਾਣੀ ਦਾ ਨਾਮ ਵੀ ਹਰ ਹੈ, ਸ਼ੇਰ ਦਾ ਨਾਮ ਵੀ ਹਰ ਹੈ, ਅੱਗ ਦਾ ਨਾਮ ਵੀ ਹਰ ਹੈ, ਇਸੇ ਤਰ੍ਹਾਂ ਦੇਵੀ ਦਾ ਨਾਮ ਵੀ ਹਰ ਹੈ, ਕ੍ਰਿਸ਼ਨ ਭਗਵਾਨ ਦਾ ਨਾਮ ਵੀ ਹਰ ਹੈ, ਜਾਣੀ ਡੱਡੂ ਦਾ ਨਾਮ ਵੀ ਹਰ ਹੈਗਾ ਹੈ। ਹੁਣ ਦੇਖ ਲਓ ਵੀ ਇਹਨਾਂ ਇਹ ਸਾਰੇ ਹਰ ਹਰ ਹੀ ਹੈ। ਜੇ ਹੁਣ ਕੋਈ ਬਹੁਤੇ ਬੰਦੇ ਇਕੱਠੇ ਹੋਣ ਉਹ ਸਾਰਿਆਂ ਦੇ ਨਾਂ ਹਰੀ ਹੋਣ, ਅਤੇ ਕੋਈ ਜਿਹਦੇ ਘਰ ਵਾਲੇ ਦਾ ਨਾਂ ਹਰ ਹੈਗਾ ਹੈ ਉਹ ਉੱਥੇ ਕਿਤੇ ਆ ਜਾਏ ਅਤੇ ਉਹ ਕਹੇ ਵੀ ਮੇਰੇ ਜਿਹੜੇ ਪਤੀ ਦਾ ਨਾਂ ਹਰ ਹੈ, ਇਹੋ ਕਹਿਣਗੇ ਇੱਥੇ ਤਾਂ ਜਿੰਨੇ ਆ ਬੈਠਾ ਨਾ ਜੱਥਾ ਸਾਰਿਆਂ ਦਾ ਨਾਂ ਹਰ ਹੈ, ਕਿਹੜੇ ਹਰ ਨੂੰ ਤੂੰ ਲੱਭਦੀ ਹੈ? ਜਾਣੀ ਭੰਬਲ ਪੂਸੇ ਤਾਂ ਪੈ ਹੀ ਜਾਊ ਨਾ ਇੱਕ ਵਾਰੀ, ਇੱਥੇ ਸਾਰੇ ਹਰ ਨੇ। ਇਹ ਜਾਣੀਏ ਹਰ ਦੇ ਨਾਂ ਨੇਕਾਂ ਨੇ, ਉਹ ਸੱਪ ਦਾ, ਅੱਗ ਦਾ, ਪਾਣੀ ਦਾ, ਅਤੇ ਸ਼ਿਵਜੀ ਦਾ, ਕ੍ਰਿਸ਼ਨ ਦਾ, ਵਿਸ਼ਨੂੰ ਦਾ, ਬ੍ਰਹਮਾ ਦਾ, ਅਗਨੀ ਦਾ, ਸ਼ੇਰ ਦਾ, ਵੀ ਹੁਣ ਕਿਹੜਾ ਅਸਲੀ ਹਰ ਹੈ? ਭੰਬਲ ਪੂਸਾ ਤਾਂ ਪੈਂਦਾ ਹੀ ਹੈ ਨਾ। ਪਰ ਜਿਹੜੇ ਗੁਜਰੋਂ ਕੋਈ ਸਾਧ ਸੰਗਤ ਵੀ ਜਾਂਦਾ ਹੈ, ਫਿਰ ਉੱਥੇ ਉਹ ਕਹਿੰਦੇ ਹੈ ਹਰ ਹਰੰਤੀ ਪਾ ਪਾਨੀ ਦੁਸ਼ਟ ਚਿੱਤ ਵੀ ਸਿਮਰਤਾ, ਕਿ ਉਹ ਹਰੀ ਹੈ ਜੋ ਹਰੇ ਭਰੇ ਕਰਨ ਵਾਲਾ ਹੈ, ਸਭ ਤਰ੍ਹਾਂ ਦੇ ਪਾਪਾਂ ਦਾ ਹਾਰਕ ਹੈ, ਉਸਕਾ ਨਾਮ ਹੈ, ਉਹ ਹੈ ਪਰਮੇਸ਼ਰ ਹਰੀ। ਬਾਕੀ ਤਾਂ ਉਹਦਾ ਨਾਂ ਰਖਾਈ ਫਿਰਦੇ ਨੇ ਹਰੀ, ਜਿਵੇਂ ਨਨ ਗੁਰੂ ਨਾਨਕ ਬਣਿਆ ਫਿਰਦਾ ਸੀ ਨਾ, ਜਦੋਂ ਗੁਰੂ ਨਾਨਕ ਸਾਹਿਬ ਨਾਲ ਮੇਲ ਮਿਲਾਇਆ ਫਿਰ ਕਹਿੰਦਾ ਮੈਂ ਤਾਂ ਨਾਨੂ ਹਾਂ, ਗੁਰੂ ਨਾਨਕ ਤਾਂ ਇਹ ਹੈ। ਇਹ ਸਾਰੇ ਹਰੀ ਬਣੇ ਫਿਰਦੇ ਆ, ਅਸਲੀ ਤਾਂ ਹਰੀ ਉਹੋ ਹੀ ਹੈ ਜਿਹੜਾ ਸਾਰੇ ਪਾਪਾਂ ਦਾ ਨਾਸਕ ਹੈ ਅਤੇ ਹਰੇ ਭਰੇ ਕਰਨ ਵਾਲਾ ਚੇਤਨ ਸੱਤਾ ਦੇ ਕੇ। ਬਾਕੀ ਤਾਂ ਇਹ ਭੰਬਲ ਭੂਸਿਆਂ ਵਿੱਚ ਪਾਉਣ ਵਾਲੇ ਹੈ, ਜਿਹੜੇ ਕੋਈ ਛਲਕਾਵਟ ਕਰਨ ਵਾਲੇ ਲੋਕ ਫਿਰ ਇਹ ਛਲਕਾਵਟ ਨਾਲ ਇਹਨਾਂ ਹਰੀਆਂ ਦੇ ਧਿਆਨ ਵਿੱਚ ਲਾ ਦਿੰਦੇ ਹੈ, ਮਨੁੱਖ ਭਟਕ ਜਾਂਦਾ ਹੈ।
ਇਤ ਸ੍ਰੀ ਚਰਿੱਤਰ ਪਖਿਆਨੇ ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 130ਵੋਂ ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੋ।
ਇੱਥੇ ਪ੍ਰਸੰਗ 30ਵਾਂ ਸਮਾਪਤ ਹੋਇਆ। ਹੋ ਜਾਊਗਾ ਅਗਲਾ ਪ੍ਰਸੰਗ ਪੜ੍ਹ ਲਿਆ।
ਚੌਪਈ ਪਰਬ ਤੇਸ ਰਾਜਾ ਇੱਕ ਭਾਰੋ।
ਪਰਬਤ ਦਾ ਏਸ, ਪਰਬਤ ਪਹਾੜ ਦਾ ਮਾਲਕ, ਇੱਕ ਪਹਾੜੀ ਰਾਜਾ ਸੀ ਜਿਸਦਾ ਨਾਮ ਸੀ ਵੀਰ ਦੇਵ।
ਚੰਦਰ ਬੰਸ ਚੰਦਰੋਤ ਜਿਆਰੋ।
ਇਹਦੇ ਚੰਦਰ ਬੰਸੀ ਵਿੱਚ, ਚੰਦਰਮਾ ਬੰਸੀ ਕੁਲ ਦੇ ਵਿੱਚ ਚੰਦਰਮਾ ਵਰਗੇ ਉਜਾਲਾ ਵਾਲਾ, ਪ੍ਰਕਾਸ਼ ਵਾਲਾ ਸੀ, ਪ੍ਰਤਾਪ ਵਾਲਾ ਸੀ।
ਭਾਗਮਤੀ ਤਾ ਕੀ ਬਰ ਨਾਰੀ।
ਉਹਦੀ ਘਰ ਵਾਲੀ ਸੀ ਜਿਸਦਾ ਨਾਮ ਸੀ ਭਾਗਮਤੀ ਕਰਕੇ।
ਚੰਦਰ ਲਈ ਜਾਤੇ ਉਜਿਆਰੀ।
ਚੰਦਰਮਾ ਨੇ ਵੀ ਜਿਸ ਤੋਂ ਰੋਸ਼ਨੀ ਲਈ ਸੀ।
ਦੋਹਰਾ ਸੋਨਾ ਧਾਮ ਤਾ ਕੋ ਵੱਡੋ।
ਸੋਨਾ ਧਾਮ ਤਾ ਕੋ ਵੱਡੋ ਜੇ ਔਂਕਣ ਨਾਲ ਸ਼ੁੱਧ ਕੀਤਾ ਹੋਇਆ, ਕਿਤੇ ਕਿਤੇ ਸਰੂਪਾਂ ਵਿੱਚ ਸੋ ਅਤੇ ਔਂਕੜ ਵੀ ਨਾਲ ਆਉਂਦਾ। ਹਾਂਜੀ, ਉਹ ਹਿੱਸਾ ਹੈ ਸੁਨਾ ਧਾਮ ਤਾਕੋ ਕਸ਼ੋ, ਉਹ ਹਿੱਸਾ ਹੈ ਜਾਣੀ ਦਰਮਿਆਨੀ ਬਾਜ ਵਿੱਚ ਸੁਣਿਆ ਜਾਂਦਾ ਵੀ ਉਹਦਾ ਜਿਹੜਾ ਰਾਜੇ ਦਾ ਧਾਮ ਸੀ, ਮਹਿਲ ਸੀ, ਬਹੁਤ ਵੱਡਾ ਸੀ, ਮਹਾਨ ਮਹਿਲ ਸੀ।
ਤੁਜਾ ਰਹੀ ਫਹਿਰਾ।
ਉਸ ਮਹਿਲ ਉੱਪਰ ਜਿਹੜੀ ਝੰਡੀ ਆ ਉਹ ਫਹਿਰ ਰਹੀ, ਝੰਡੀ ਝੂਲ ਰਹੀ ਸੀ ਉੱਚੀ ਹੋ ਕੇ।
ਸੱਚ ਸਵਰਗ ਸੋ ਜਾਣੀ ਹੈ।
ਸੱਚੀ ਮੁੱਚੀ ਉਹ ਸਵਰਗ ਵਰਗਾ ਹੀ ਮਹਿਲ ਜਾਣਿਆ ਜਾਂਦਾ ਸੀ।
ਧੌਲਰ ਲਖਿਓ ਨਾ ਜਾ।
ਵੀ ਇਹ ਕੋਈ ਮਹਿਲ ਹੈ ਉਹ ਨਹੀਂ ਜਾਣਿਆ ਜਾਂਦਾ, ਨੀ ਵੀ ਇਹ ਤਾਂ ਸਵਰਗ ਦਾ ਹੀ ਮਹੱਲ ਹੈ, ਸਵਰਗਪੁਰੀ ਐਵੇਂ ਜਾਣਿਆ ਜਾਂਦਾ ਸੀ। ਸੱਚੀ ਮੁੱਚੀ ਇੰਨਾ ਸੋਹਣਾ ਮਹੱਲ ਸੀ ਇਹਦਾ।
ਚੌਪਈ ਦੇਵ ਦੱਤ ਰਾਨੀ ਹੈ ਨਿਹਾਰਿਓ।
ਜਿਹੜੀ ਭਾਗਮਤੀ, ਇਸਨੇ ਦੇਵ ਦੱਤ ਨਾਮ ਦਾ ਕੋਈ ਪੁਰਸ਼ ਵੇਖਿਆ ਹੈ।
ਜਨਕ ਰੂਪ ਕੀ ਰਾਸ ਵਿਚਾਰਿਓ।
ਸੋਹਣੇ ਸਰੂਪ ਦੀ ਰਾਸੀ ਖਾਣੀ ਪੂੰਜੀ ਹੀ ਵਿਚਾਰਿਆ ਇਸਨੇ।
ਪਠੈ ਸਹਿਚਰੀ ਬੋਲ ਸੋਲੀਨਾ।
ਦਾਸੀ ਨੂੰ ਭੇਜ ਕੇ ਇਸਨੇ ਬੁਲਾ ਲਿਆ।
ਕਾਮ ਕੇਲ ਤਾਸੋ ਅਤ ਕੀਨਾ।
ਉਹਦੇ ਨਾਲ ਸਰੀਰਕ ਕਿਰਿਆ ਕੀਤੀ ਹੈ।
ਵੀਰ ਦੇਵ ਰਾਜਾ ਸੁਨ ਪਾਵਾ।
ਵੀਰ ਦੇਵ ਦਾ ਜਿਹੜਾ ਨਾਮ ਦਾ ਰਾਜਾ ਸੀ ਉਸਨੇ ਸੁਣਨਾ ਪਾਇਆ।
ਕੋ ਜਾਰ ਹਮਾਰੇ ਆਵਾ।
ਸਾਡੇ ਮਹੱਲਾ ਦੇ ਵਿੱਚ ਕੋਈ ਬਾਹਰਲਾ ਮਨੁੱਖਾ ਪਹੁੰਚਾ ਹੈ।
ਅਧਿਕ ਕੋਪ ਨਿਰਿਪ ਖੜਗ ਉਚਾਇਓ।
ਰਾਵ ਦੇ ਗੁੱਸੇ ਵਿੱਚ ਆ ਕੇ ਰਾਜੇ ਨੇ ਖੜਗ ਚੁੱਕ ਲਿਆ, ਤਲਵਾਰ ਤੇ ਗਾ ਚੁੱਕ ਲਿਆ।
ਪਲਕ ਨ ਬੀਤੀ ਤਹਿ ਚੱਲ ਆਇਓ।
ਅੱਖ ਮੋਲਣ ਮੀਚਣ ਜਿੰਨਾ ਸਮਾਂ ਨਹੀਂ ਲੱਗਿਆ, ਛੇਤੀ ਚੱਲ ਆਇਆ ਹੈ।
ਭਾਗਵਤੀ ਜਬ ਨਿਰਿਪ ਲੱਖ ਲੀਨੋ।
ਜਦੋਂ ਇਹ ਰਾਣੀ ਨੇ ਰਾਜੇ ਨੂੰ ਆਇਆ ਜਾਣ ਲਿਆ, ਵੇਖ ਲਿਆ,
ਤਾਹੇ ਚੜਾਏ ਮਹਿਲ ਪਰ ਦੀਨੋ।
ਜਿਹੜਾ ਕੋਈ ਸੀ ਉਸਨੂੰ ਜਿਹੜਾ ਮਹੱਲਾ ਉਹਦੇ ਉੱਪਰਲੀ ਛੱਤ ਤੇ ਚੜਾ ਦਿੱਤਾ ਹੈ।
ਟਰ ਆਗੇ ਨਿਜ ਪਤ ਕੋ ਲੀਓ।
ਅੱਗੇ ਹੋ ਕੇ ਰਾਜੇ ਮਾਲਕ ਨੂੰ ਲੈ ਲਿਆ।
ਬਹੁਤ ਪ੍ਰਕਾਰ ਸਮਾਗਮ ਕੀਓ।
ਰਾਜੇ ਨਾਲ ਉਹਦੇ ਨਾਲ ਮੇਲ ਮਿਲਾਪ ਜਾ ਚਾਰ ਸ਼ਾਹ ਦੀਆਂ ਗੱਲਾਂ ਬਾਤਾਂ ਜੀਆਂ ਕੀਤੀਆਂ ਕਤਰੀਆਂ।
ਦੋਹਰਾ ਰੂਈ ਸੌ ਸਾਰੋ ਸਦਨ।
ਉਦੋਂ ਬਾਅਦ ਫਿਰ ਜਿਹੜਾ ਆਪਣਾ ਮਕਾਨ ਆ ਉਹਦਾ ਰੂੰ ਦੇ ਨਾਲ ਕਪਾਹ ਨਾਲ
ਇੱਕ ਤੁਰਤ ਭਰ ਲੀਨ
ਛੇਤੀ ਕਹਿ ਕੇ ਪਰਵਾ ਲਿਆ ਹੈ।
ਆਜ ਚੋਰ ਇੱਕ ਮੈਂ ਗਹਿਓ।
ਬਾਅਦ ਛਲ ਕਪਟ ਕਰਨ ਲੱਗੀ, ਕਹਿੰਦੀ ਹੇ ਰਾਜਾ ਕੀ ਦੱਸਾਂ, ਅੱਜ ਆਪਣੇ ਮਹੱਲਾ ਵਿੱਚ ਮੈਂ ਚੋਰ ਫੜ ਲਿਆ।
ਇਉਂ ਨਿਰਿਪ ਸੌ ਕਹਿਦੀ,
ਇਉਂ ਜਾ ਕੇ ਰਾਜੇ ਨੂੰ ਕਹਿ ਦਿੱਤਾ ਹੈ।
ਚੌਪਈ ਕਹੋ ਤੋ ਤੁਮ ਤਾ ਕੋ ਗਹਿ ਲਿਆ।
ਹੇ ਰਾਜਾ ਜੀ ਆਖੋ ਮੈਂ ਚੋਰ ਨੂੰ ਹੁਣੇ ਫੜ ਕੇ ਤੁਹਾਡੇ ਕੋਲ ਲੈ ਆਵਾਂ।
ਆਨ ਰਾਵ ਜੂ ਤੋ ਮੈਂ ਦਿਖਾਉਂ।
ਰਾਜਾ ਜੀ ਤੁਹਾਨੂੰ ਲਿਆ ਕੇ ਦਿਖਾ ਦੇਵਾਂ।
ਜੋ ਮੋਹਿ ਕਹੋ ਤਾਹ ਸੋ ਕੀਜੈ।
ਰਾਜਾ ਜੀ ਮੈਂ ਤੁਹਾਡੀ ਪਤਨੀ ਰਾਣੀ ਹੈ, ਜੋ ਤੁਸੀਂ ਮੈਨੂੰ ਕਹੋਗੇ ਉਹੀ ਮੈਂ ਕਰਦੀ ਹਾਂ।
ਡਰ ਮਹਿਲ ਉਪਰ ਤੇ ਦੀਜੈ।
ਕਹੀਏ ਤਾਂ ਮੇਰੇ ਤਾਂ ਇਹ ਸਲਾਹ ਵੀ ਉਹ ਮਹਿਲਾਂ ਤੋਂ ਉਹਨੂੰ ਹੇਠਾਂ ਸਿੱਟ ਦੀਏ।
ਪ੍ਰਥਮ ਨਿਰਪ ਹੈ ਇਹ ਭਾਂਤ ਜਤਾਈ।
ਪਹਿਲਾਂ ਤਾਂ ਰਾਜੇ ਨੂੰ ਇਸ ਤਰ੍ਹਾਂ ਦੀ ਗੱਲ ਜਨਾਈ ਹੈ।
ਬਹਰੋ ਬਾਂਧ ਜਾਰ ਕੋ ਲਿਆਈ।
ਉਸੇ ਨੂੰ ਕਹਿੰਦੇ ਬੰਨ ਨੂੜ ਕੇ ਲੈ ਆਈ ਚੋਰ ਬਸਨਾ ਕੇ।
ਆਪ ਭੋਗ ਜਿਹ ਸਾਥ ਕਮਾਇਓ।
ਜਿਸਦੇ ਨਾਲ ਆਪ ਹੀ ਪਹਿਲਾਂ ਇੱਕ ਖਾਧੀ ਸੀ।
ਬਹਰ ਰਾਵ ਕੋ ਆਨ ਦਿਖਾਇਓ।
ਚੋਰ ਬਣਾ ਕੇ ਰਾਜੇ ਨੂੰ ਲਿਆ ਦਿਖਾਇਆ ਇਸਨੇ।
ਰਾਣੀ ਹੇਰ ਤਾਹਿਰਿਸ ਭਰੀ।
ਰਾਣੀ ਵੇਖ ਕੇ ਬਹੁਤ ਉਪਰੋਂ ਗੁੱਸੇ ਨਾਲ ਭਰ ਗਈ।
ਸਖੀਆਂ ਕੋ ਆਗਿਆ ਇਉ ਕਰੀ।
ਰਾਜੇ ਦੇਖਦੇ ਰਹਿਆ ਸਖੀਆਂ ਸਹੇਲੀਆਂ ਨੂੰ ਉਹ ਆਗਿਆ ਕਰ ਦਿੱਤੀ।
ਧੌਲਰ ਤੇ ਯਾ ਕੋ ਤੁਮ ਡਾਰੋ।
ਜਿਹੜਾ ਚੋਰ ਨੂੜ ਕੇ ਲਿਆਂਦਾ ਇਹਨੂੰ ਮਹਲ ਤੋਂ ਹੇਠਾਂ ਸਿੱਟੋ।
ਆਇਸ ਰਾਜਾ ਕੋ ਨਾ ਨਿਹਾਰੋ।
ਰਾਜੇ ਦੀ ਆਗਿਆ ਵਾਲੇ ਹੁਕਮਨ ਵੱਲੋਂ ਨਾ ਦੇਖੋ, ਇਹ ਚੋਰ ਨੂੰ ਅੱਗ ਰੱਖਣਾ ਠੀਕ ਨੀ, ਇਹ ਤਾਂ ਮਾਰਨਾ ਹੀ ਚੰਗਾ ਹੁੰਦਾ।
ਵੈ ਸਖੀਆ ਤਾ ਕੋ ਲੈ ਗਈ।
ਆਹ ਦਾਸੀਆਂ ਝੱਟ ਉਹਨੂੰ ਫੜ ਕੇ ਲੈ ਗਈਆਂ।
ਚੀਨਤ ਸਦਨ ਸੋ ਆਗੇ ਬਈ।
ਹਾਂ, ਜਿੱਥੇ ਪਹਿਲਾਂ ਹੀ ਉਹ ਰੂੰ ਨਾਲ ਮਕਾਨ ਕਪਾਹ ਨਾਲ ਭਰਿਆ ਹੋਇਆ ਸੀ ਉਹ ਜਦ ਦੇਖਿਆ।
ਸਕਲ ਰਾਵ ਕੋ ਸ਼ੋਕ ਨਿਵਾਰਿਓ।
ਰਾਜੇ ਦਾ ਸਾਰਾ ਸ਼ੋਕ ਦੂਰ ਕਰ ਦਿੱਤਾ।
ਰੂਈ ਪੈ ਤਾ ਕੋ ਗਹਿ ਡਾਰਿਓ।
ਉਹਨੂੰ ਕਹਿੰਦੇ ਰੂੰ ਦਾ ਢੇਰ ਉੱਪਰ ਫੜ ਕੇ ਸਿੱਟ ਦਿੱਤਾ।
ਰਾਜੇ ਲਖੀ ਦੁਸ਼ਟ ਇਹ ਕਾਇਓ।
ਰਾਜੇ ਨੇ ਉਹ ਜਾਣਿਆ ਵੀ ਇਹ ਦੁਸ਼ਟ ਚੋਰ ਮਾਰਿਆ ਗਿਆ।
ਤਿੰਨ ਤਨ ਤਨਕ ਖੇਦ ਨਹਿ ਪਾਇਓ।
ਰੂਈ ਦੇ ਢੇਰ ਤੇ ਡਿੱਗਿਆ ਉਹਨੇ ਪੂਰਾ ਮਾਤਰ ਦੁੱਖ ਨਹੀਂ ਪਾਇਆ ਹੈ।
ਉੱਠ ਤਹਿ ਤੇ ਨਿਜ ਧਾਮ ਸਿਧਾਇਓ।
ਉੱਥੋਂ ਉੱਠ ਕੇ ਮੌਜ ਨਾਲ ਘਰ ਵੱਲ ਨੂੰ ਚਲਾ ਗਿਆ।
ਇਹ ਚਰਿੱਤਰ ਨਿਜ ਜਾਰ ਲੰਘਾਇਓ।
ਐਸੇ ਛਲ ਕਪਟ ਦੇ ਨਾਲ ਉਹਨੂੰ ਕਹਿੰਦੇ ਬਾਹਰ ਕੱਢਤਾ ਲੰਘਾ ਦਿੱਤਾ ਹੈ।
ਪੁਨ ਰਾਜੇ ਇਹ ਭਾਂਤ ਉਚਾਰਿਓ।
ਉਦੋਂ ਬਾਅਦ ਰਾਜੇ ਨੇ ਇਸ ਤਰ੍ਹਾਂ ਕਿਹਾ,
ਇਹ ਜੋ ਚੋਰ ਧਾਮ ਤੇ ਡਾਰਿਓ।
ਇਹ ਜਿਹੜਾ ਚੋਰ ਵੀ ਫੜ ਕੇ ਮਹੱਲਾ ਤੋਂ ਹੇਠਾਂ ਸੁੱਟਿਆ ਸੀ।
ਮੋਹ ਆਨ ਵਹਿ ਮ੍ਰਿਤਕ ਦਿਖਾਈਏ।
ਉਹ ਮਰਿਆ ਹੋਇਆ ਜਿਹੜਾ ਚੋਰ ਹੈ ਮੈਨੂੰ ਲਿਆ ਕੇ ਰਾਣੀ ਇਹ ਸਖੀਆਂ ਨੂੰ ਕਹਿ ਦਿਖਾ ਦੇਣ।
ਆਗਿਆ ਮੋਹ ਮਾਨ ਇਹ ਲੈ।
ਇਹ ਮੇਰੀ ਆਗਿਆ ਨੂੰ ਮੰਨ ਲਈਏ ਤੁਸੀਂ।
ਜੋ ਨਾ ਰਹਿਆ ਤੇ ਮਿਲੇ ਬਗਾਈ।
ਜਿਹੜਾ ਇਸ ਪ੍ਰਿਸ਼ ਤੋਂ ਕਹਿੰਦੇ ਬਗਾ ਕੇ ਜਾਣੀ ਫੜ ਕੇ ਸਿੱਟਿਆ ਹੋਵੇ, ਡਿੱਗਿਆ ਹੋਵੇ, ਹੋਵੇ।
ਟੂਕ ਟੂਕ ਹੋਵੇ ਕੈ ਸੋ ਜਾਈ,
ਮਹਾਰਾਣੀ ਕਹਿੰਦੀ ਉਹ ਤਾਂ ਟੁਕੜੇ ਟੁਕੜੇ ਹੋ ਜਾਵੇਗਾ।
ਤਿਲ ਤਿਲ ਭਾਇਓ ਦ੍ਰਿਸ਼ਟ ਨਹਿ ਆਵੇ,
ਉਹ ਤਾਂ ਰਤਾ ਰਤਾ ਹੋ ਗਿਆ ਹੋਵੇਗਾ, ਉਹ ਤਾਂ ਨਿਗਾਹ ਵਿੱਚ ਹੀ ਨਹੀਂ ਆਏਗਾ, ਦਿਖਣ ਵਿੱਚ ਨਹੀਂ ਆਏਗਾ।
ਤਾ ਕੋ ਕੌਣ ਖੋਜ ਕਰ ਲਿਆਵੇ,
ਟੁਕੜੇ ਟੁਕੜੇ ਭੋਰਾ ਭੋਰਾ ਹੋਇਆ ਉਹਨੂੰ ਕਹਿੰਦੇ ਲੱਭ ਕੇ ਕਿਹੜਾ ਹੁਣ ਲਿਆਵੇਗਾ।
ਤਿਲ ਤਿਲ ਪਾਏ ਅੰਗ ਤੇਹ ਭਏ,
ਉਹਨੇ ਤਾਂ ਉਪਰੋਂ ਸਿੱਟ ਕਰਕੇ ਹੱਥਾਂ ਪੈਰਾਂ ਦੇ ਤਿਲ ਤਿਲ ਰਤਾ ਰਤਾ ਹੋ ਗਏ ਅੰਗ।
ਗੀਤ ਕਾਕ ਆਮਿਖ ਭਖ ਗਏ,
ਗਿਣ ਜਾ ਕਾਂਰੇ ਮਾਸ ਨੂੰ ਖਾ ਗਏ ਹੋਣਗੇ।
ਤਾ ਕੋ ਅੰਗ ਦ੍ਰਿਸ਼ਟ ਨਹਿ ਆਵੇ,
ਕਰਕੇ ਰਾਜੇ ਉਹਦੇ ਸਰੀਰ ਦੇ ਅੰਗ ਤਾਂ ਦਿਸਣ ਵਿੱਚ ਨਹੀਂ ਆਉਂਦੇ।
ਕੌਣ ਬੀਓ ਤਾ ਕੋ ਲੈ ਆਵੇ,
ਐਸਾ ਕਿਹੜਾ ਦੂਜਾ ਮਨੁੱਖ ਹੈ ਵੀ ਜਿਸਰਾ ਉਹ ਭੜਕਾ ਕੇ ਸਿੱਟੇ ਹੋਏ ਨੂੰ ਵੀ ਉਹ ਫਿਰ ਸਾਰੇ ਨੂੰ ਇਕੱਠਾ ਜਾ ਕਰਕੇ ਇੱਥੇ ਲੈ ਆਏ। ਉਹਦਾ ਹੁਣ ਕੁਛ ਅੰਗ ਭੰਗ ਕੁਛ ਨਹੀਂ ਰਿਹਾ, ਉਹ ਤਾਂ ਹੇਠਿਆ ਸਿੱਟਿਆ ਸੀ, ਟੁਕੜੇ ਟੁਕੜੇ ਰਤਾ ਹੋ ਗਿਆ। ਉਹਦੇ ਮਾਸ ਨੂੰ ਕਾਂ ਗਿਣਜਾਂ ਖਾ ਗਈਆਂ ਹਨ, ਇਸ ਕਰਕੇ ਉਹਦਾ ਤਾਂ ਕੁਝ ਰਿਹਾ ਨਹੀਂ ਹੈ। ਹੁਣ ਕਿਹੜਾ ਦੂਜਾ ਕੋਈ ਨੂੰ ਲਿਆਵੇ ਸਬੂਤਾਂ ਚੁੱਕ ਕੇ। ਇਹ ਛਲ ਕਪਟ ਕਰਕੇ ਇਸ ਤਰ੍ਹਾਂ ਜਾਣੀ ਰਾਜੇ ਨੂੰ ਸੱਚ ਜਣਾ ਦਿੱਤਾ ਹੈ।
ਜੰਗ ਛੰਦ ਦਿਓ ਡਾਰ ਜਾ ਕੋ ਮਹਾਰਾਜ ਐਸੇ,
ਹਾਂ ਹੇ ਮਹਾਰਾਜ ਜਿਸਨੂੰ ਇਸ ਤਰ੍ਹਾਂ ਮਹੱਲਾ ਤੋਂ ਸਿੱਟ ਦਿੱਤਾ ਜਾਵੇ।
ਲਹਿਓ ਜਾਏ ਤਾ ਕੋ ਕਛੂ ਅੰਗ ਕੈਸੇ,
ਉਹਦਾ ਜਿਹੜਾ ਅੰਗ ਪ੍ਰਤੰਗ ਸ਼ੀਰ ਦਾ ਕਿਵੇਂ ਜਾਣਿਆ ਵੇਖਿਆ ਜਾ ਸਕਦਾ ਹੈ।
ਕਈ ਟੂਕ ਹੋਏ ਕੈ ਪਰਿਓ ਕਹੂੰ ਜਾਈ,
ਕਈ ਟੁਕੜੇ ਟੁਕੜੇ ਕਿਤੇ ਜਾ ਪਿਆ ਹੋਵੇਗਾ, ਖਿਲਰ ਗਿਆ ਹੋਵੇਗਾ।
ਗਏ ਗੀਤ ਔ ਕਾਕ ਤਾਂ ਕੋ ਚਬਾਈ,
ਗਣ ਜਾ ਕਾਂ ਉਹਦੇ ਸਰੀਰ ਨੂੰ ਟੁਕੜਿਆਂ ਨੂੰ ਚਬ ਗਏ ਖਾ ਗਏ ਹੋਣਗੇ।
ਚੌਪਈ ਇਉ ਸੁਨ ਮੋਨ ਨਿਰਪਤ ਮੁਖ ਧਰੀ,
ਰਾਜੇ ਨੇ ਸੁਣ ਕੇ ਮੁਖ ਤੋਂ ਚੁੱਪ ਜੀ ਧਾਰਨ ਕਰ ਲਈ, ਚੁੱਪ ਹੋ ਗਿਆ ਹੈ।
ਦ੍ਰਿਸ਼ਟ ਰਾਜ ਕਾਰਜ ਪਰ ਕਰੀ,
ਉਦੋਂ ਬਾਅਦ ਰਾਜੇ ਰਾਜ ਭਾਗ ਦੇ ਕੰਮ ਉੱਪਰ ਨਿਗਾਹ ਜੀ ਕਰ ਲਈ, ਉਦੋਂ ਨੂੰ ਖਿਆਲ ਹੋ ਗਿਆ।
ਰਾਣੀ ਆਪਣੋ ਮੀਤ ਬਚਾ,
ਰਾਣੀ ਨੇ ਇਸ ਤਰ੍ਹਾਂ ਇਹ ਨੂੰ ਬਚਾ ਲਿਆ।
ਵਾਹ ਪਤ ਕੋ ਇਉ ਚਰਿਤ ਦਿਖਾਇਓ,
ਹਾਂਜੀ
ਵਾ ਪਸ ਕੋ ਇਉ ਚਰਿਤ ਦਿਖਾ,
ਜਿਹੜਾ ਇਹ ਪਸ਼ੂ ਵਰਗਾ ਹੈ ਨਾ, ਪਸ਼ੂ ਬੁੱਧੀ ਵਾਲਾ ਮਹਾਂਪੁਰਖ, ਉਹਨੂੰ ਆ ਛਲ ਕਪਟ ਜਿਹਾ ਦਿਖਾਇਆ ਕਰਕੇ। ਇਸ ਤਰ੍ਹਾਂ ਇਹ ਛਲ ਕਪਟ ਦੇ ਜਿਹੜੇ ਪ੍ਰਸੰਗ ਹੈ ਉਹਨਾਂ ਵਿੱਚੋਂ ਆਪਾਂ ਇਹ ਦੋ ਪੜ੍ਹੇ ਹੈ। ਅਗਲੇ ਪ੍ਰਸੰਗ ਇਹ ਵੀ ਛਲ ਕਪਟ ਦੇ ਹੀ ਹੈ, ਉਹ ਕੱਲ੍ਹ ਦੇ ਦੀਵਾਨ ਵਿੱਚ ਪੜ੍ਹਾ ਸੁਣਾਂਗੇ। ਹੁਣ ਸਮਾਂ ਹੋਇਆ, ਇੱਥੇ ਸਮਾਪਤੀ ਹੈ ਜੀ।
ਰਾਨੀ ਆਪਣੋ ਮੀਤ ਬਚਾਇਓ, ਵਾਪਸ ਕੋ ਇਉ ਚਰਿੱਤਰ ਦਿਖਾਇਓ, ਇਤ ਸ੍ਰੀ ਚਰਿੱਤਰ ਪਖਿਆਨੇ ਤਿਰਿਆ ਚਰਿੱਤਰੇ ਮੰਤਰੀ ਭੂਪ ਸੰਪਾਦੇ, 131 ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ਼, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਸਾਸ, ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਰਾਰਾਇਆ ਧਾਰ, ਹੇ ਠਾਕੁਰ ਹਾਂ ਦਾਸਰੋ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ ਰੱਖੋ ਹੀ ਐ ਪਰੋ। ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਰਦਿਆਲ, एक अखर हर मन वसत नानक होत निहाल। वाहिगुरु नाम जिहाज है तेरे सो तेरे पार, जो सरदा कर सेव दे गुरु पारे उतारन हार, जो सरदा कर सेव दे गुरु पारे उतारन